ਵਡਹੰਸ ਮਹੱਲਾ ਪਹਿਲਾ ਕਰ ਦੂਜਾ, ਮੋਰੀ ਰੁਣ ਚੁਣ ਲਾਇਆ, ਭੈਣੇ ਸਾਵਣ ਆਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਪਵਿੱਤਰ ਉਪਦੇਸ਼ ਕਿਸੇ ਉੱਤਮ ਅਧਿਕਾਰੀ ਨੂੰ ਬਖਸ਼ਿਸ਼ ਕੀਤਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਬਹੁਤ ਸੋਹਣਾ ਇੱਕ ਅਲੰਕਾਰ ਬੰਨਿਆ ਹੈ। ਜਿਵੇਂ ਸਾਉਣ ਦਾ ਮਹੀਨਾ ਹੋਵੇ, ਸਾਉਣ ਦੇ ਮਹੀਨੇ ਦੇ ਵਿੱਚ ਖੁਸ਼ੀਆਂ ਦਾ ਤਿਉਹਾਰ ਤੀਆਂ ਦਾ ਵੀ ਲੋਕ ਮਨਾਉਂਦੇ ਸਨ, ਪਰ ਖਾਸ ਕਰਕੇ ਸਾਉਣ ਦਾ ਮਹੀਨਾ ਸੁਹਾਗਣਾ ਦੇ ਲਈ ਬਹੁਤ ਸੁੰਦਰ ਮੰਨਿਆ ਗਿਆ ਹੈ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਪਤੀ ਹੈ ਤੇ ਪਰ ਇਸਤਰੀਆਂ ਦੋ ਕਿਸਮ ਦੀਆਂ ਨੇ। ਜਿਵੇਂ ਪਿੱਛੇ ਵੀ ਤੁਸੀਂ ਵਿਚਾਰ ਸੁਣ ਚੁੱਕੇ ਹੋ ਵੀ ਜੀਵ ਦੋ ਕਿਸਮ ਦੇ ਨੇ, ਇੱਕ ਤਾਂ ਉਹ ਨੇ ਜਿਹੜੇ ਵਾਹਿਗੁਰੂ ਨਾਲ ਮਿਲੇ ਹੋਏ ਨੇ, ਉਹਨਾਂ ਨੂੰ ਸੁਹਾਗਣਾ ਦਾ ਦਰਜਾ ਦਿੱਤਾ ਗਿਆ ਹੈ, ਤੇ ਦੂਜੇ ਉਹ ਨੇ ਜਿਹੜੇ ਹਾਲੇ ਵਾਹਿਗੁਰੂ ਪਰਮੇਸ਼ਰ ਤੋਂ ਦੂਰ ਨੇ, ਹਾਲੇ ਉਸ ਦੇ ਨਾਲ ਮਿਲੇ ਹੋਏ ਨਹੀਂ, ਤੇ ਤੀਜੇ ਉਹ ਵੀ ਨੇ ਤੇ ਜਿਹੜੇ ਉਸ ਵਾਹਿਗੁਰੂ ਤੋਂ ਵਿਛੜੇ ਹੋਏ ਨੇ, ਟੁੱਟੇ ਹੋਏ ਨੇ, ਉਹ ਮਿਲਣਾ ਵੀ ਨਹੀਂ ਚਾਹੁੰਦੇ, ਉਹ ਹਨ ਸਾਕਤ ਤੇ ਪਾਮਰ। ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵੀ ਇੱਕ ਉੱਤਮ ਸਖੀ ਹੈ, ਦੂਸਰੀ ਮੱਧਮ ਸਖੀ ਹੈ, ਇੱਕ ਸੁਹਾਗਣ ਹੈ ਤੇ ਦੂਸਰੀ ਹਾਲੇ ਜਿਸਨੇ ਸੁਹਾਗਣ ਬਣਨਾ ਹੈ ਉਹ ਇਸਤਰੀ ਹੈ। ਉਹ ਹੁਣ ਕਿਸੇ ਸੁਹਾਗਣ ਨੂੰ ਜਾ ਕੇ ਪੁੱਛਦੀ ਹੈ ਬਈ ਦੱਸੋ ਉਸ ਪਤੀ ਪਰਮੇਸ਼ਰ ਦੇ ਨਾਲ ਮਿਲਾਪ ਕਿਵੇਂ ਹੋ ਸਕਦਾ। ਤਾਂ ਅੱਗੋਂ ਸੁਹਾਗਣ ਜੋ ਜਵਾਬ ਦਿੰਦੀ ਹੈ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਦੋ ਸਖੀਆਂ ਦੇ ਸੰਵਾਦ ਦੇ ਰੂਪ ਦੇ ਵਿੱਚ ਗੁਰਮੁਖਾਂ ਦੀ ਤੇ ਜਿਹੜੇ ਬਿਰਹੇ ਵਾਲੇ ਪੁਰਸ਼ ਨੇ ਉਹਨਾਂ ਦੀ ਅਵਸਥਾ ਪ੍ਰਗਟਾਈ ਹੈ। ਲੋ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ। ਵਡਹੰਸ ਮਹੱਲਾ ਪਹਿਲਾ ਕਰ ਦੂਜਾ, ਵਡਹੰਸ ਰਾਗ ਦੇ ਵਿੱਚ ਪਹਿਲੇ ਸਤਿਗੁਰੂ ਦੂਜੇ ਕਰ ਸੁਰਤਾਲ ਦੇ ਵਿੱਚ ਇਹ ਸ਼ਬਦ ਗਾਇਨ ਕਰ ਰਹੇ ਹਨ। ਮੋਰੀ ਰੁਣ ਚੁਣ ਲਾਇਆ, ਭੈਣੇ ਸਾਵਣ ਆਇਆ। ਐ ਭੈਣੇ, ਸਾਉਣ ਦਾ ਮਹੀਨਾ ਆ ਗਿਆ ਤੇ ਮੋਰਾਂ ਨੇ ਵੀ ਬੜੀ ਸੁੰਦਰ ਚੁਣਕਾਰ ਨੂੰ ਲਾਇਆ ਹੋਇਆ, ਕਿਉਂਕਿ ਸਾਉਣ ਦੇ ਮਹੀਨੇ ਜਦੋਂ ਬੱਦਲ ਚੜ੍ਹ ਕੇ ਆਉਂਦੇ ਨੇ, ਗੱਜਦੇ ਨੇ, ਤੇ ਉਸ ਵੇਲੇ ਮੋਰ ਵੀ ਪਹਿਲਾਂ ਪਾਉਂਦੇ ਨੇ, ਉਹ ਵੀ ਉੱਚੀ ਉੱਚੀ ਕੂਕਦੇ ਨੇ। ਜਦੋਂ ਮੋਰ ਇਕੱਠੇ ਹੋ ਕੇ ਬੋਲਦੇ ਨੇ, ਉਹਨੂੰ ਮੋਰੀ ਰੋਣ ਚੁਣ ਲਾਇਆ, ਬਈ ਸੁੰਦਰ ਚੁਣਕਾਰ, ਸੁੰਦਰ ਆਵਾਜ਼, ਲਗਾਤਾਰ ਮੋਰ ਜਦੋਂ ਬੋਲਦੇ ਨੇ ਤੇ ਇੱਕ ਐਸਾ ਆਨੰਦਮਈ ਵਾਤਾਵਰਨ ਬਣ ਜਾਂਦਾ ਹੈ ਤੇ ਸੁਣਨ ਵਾਲੇ ਉਸ ਦ੍ਰਿਸ਼ ਨੂੰ ਵੇਖ ਕੇ ਖੁਸ਼ ਹੁੰਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਇਹ ਭੈਣੇ, ਸਾਉਣ ਦਾ ਮਹੀਨਾ ਆ ਗਿਆ ਤੇ ਮੋਰਾਂ ਨੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਹੈ, ਮੋਰਾਂ ਨੇ ਵੀ ਸੰਗੀਤ ਅਲਾਪਣਾ ਸ਼ੁਰੂ ਕੀਤਾ ਹੋਇਆ। ਤੇਰੇ ਮੁੰਦ ਕਟਾਰੇ ਜੀਵੜਾ, ਤਿੰਨ ਲੋਭੀ ਲੋਭ ਲੋਭਾਇਆ। ਹੇ ਜੀਵ ਰੂਪੀ ਮੁੰਦ ਇਸਤਰੀ, ਤੇਰੇ ਜਿਹੜੇ ਕਟਾਰੇ, ਤੇਰੇ ਨੈਣ ਨੇ, ਤੇਰੇ ਨੇਤਰਾਂ ਦੇ ਕਟਾਕਸ਼ ਨੇ, ਜੀਵੜਾ ਇੱਕ ਫੰਦਾ ਨੇ, ਤਿੰਨ ਲੋਭੀ ਲੋਭ ਲੁਭਾਇਆ। ਵੀ ਉਹਨਾਂ ਨੈਣਾਂ ਨੇ ਉਸ ਲੋਭੀ ਪਤੀ ਪਰਮੇਸ਼ਰ ਨੂੰ ਆਪਣੇ ਸੁੱਖ ਦਾ, ਆਪਣੇ ਰੂਪ ਦਾ ਲੋਭ ਦੇ ਕੇ ਲੁਭਾਇਆ, ਲੁਭਾਏ ਮਾਨ ਕਰ ਲਿਆ ਹੈ। ਭਾਵ ਜਿਵੇਂ ਕੋਈ ਇਸਤਰੀ ਆਪਣੇ ਸੁੰਦਰ ਕਟਾਕਸ਼ਾਂ ਦੁਆਰਾ ਪਤੀ ਦੇ ਮਨ ਨੂੰ ਮੋਹ ਲਵੇ, ਇਸੇ ਤਰ੍ਹਾਂ ਵੀ ਇਹ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਓ, ਤੁਸੀਂ ਉੱਤਮ ਸਖੀਆਂ ਵਾਂਗ ਹੋ ਤੇ ਤੁਹਾਡੇ ਜਿਹੜੇ ਨੇਤਰਾਂ ਦੇ ਕਟਾਕਸ਼ ਨੇ ਔਰ ਉਹ ਫੰਦੇ ਵਾਂਗ ਨੇ ਤੇ ਉਹਨਾਂ ਨੇ ਉਸ ਲੋਭੀ ਪਤੀ ਪਰਮੇਸ਼ਰ ਦੇ ਮਨ ਨੂੰ ਆਪਣੇ ਵੱਲ ਲੁਭਾਏ ਮਨ ਕਰ ਲਿਆ ਹੈ। ਇਹ ਜਿਹੜੀ ਪਿਛਲੀ ਪੰਕਤੀ ਹੈ, ਇਹਦੇ ਵਿਦਵਾਨਾਂ ਨੇ ਕੁਝ ਹੋਰ ਤਰ੍ਹਾਂ ਦੇ ਨਾਲ ਵੀ ਅਰਥ ਕੀਤੇ ਨੇ, ਤੇਰੇ ਮੁੰਦ ਕਟਾਰੇ ਜੀਵੜਾ, ਕਈਆਂ ਨੇ ਅਕਾਲ ਪੁਰਖ ਨੂੰ ਵੀ ਤੇਰੇ ਸ਼ਬਦ ਦੁਆਰਾ ਸੰਬੋਧਨ ਕਰਕੇ ਅਰਥ ਲਾਇਆ, ਤੇਰੇ ਮੁੰਦ ਕਟਾਰੇ ਜੀਵੜਾ, ਕਿ ਐ ਮੁੰਦ ਜੀਵ ਰੂਪ ਇਸਤਰੀ, ਆਖ ਹੇ ਵਾਹਿਗੁਰੂ, ਤੇਰੇ ਜਿਹੜੇ ਨੇਤਰਾਂ ਦੇ ਕਟਾਕਸ਼ ਨੇ ਮੇਰੇ ਲਈ ਜੀਵੜਾ ਇੱਕ ਫੰਦੇ ਦੀ ਤਰ੍ਹਾਂ ਨੇ, ਤੇ ਤੁਸੀਂ ਤੈਨੂੰ ਲੋਭੀ ਲੋਭ ਲਭਾਇਆ। ਉਸ ਵਾਹਿਗੁਰੂ ਪਰਮੇਸ਼ਰ ਨੇ ਜੋ ਲੋਭੀ ਹੈ, ਭਾਵ ਆਪਣੇ ਪਿਆਰਿਆਂ ਦਾ ਹਿਤਕਾਰੀ ਹੈ, ਤੇ ਉਸਨੇ ਲੋਭ ਦੇ ਕੇ ਭਾਵ ਸਾਨੂੰ ਅੱਗੇ ਆਤਮਕ ਸੁੱਖ ਤੇ ਨਾਲ ਅੱਗੇ ਜਿਹੜਾ ਪ੍ਰਲੋਕ ਦਾ ਸੁੱਖ ਦਾ ਲੋਭ ਦੇ ਕੇ ਲੁਭਾਇਆ, ਸਾਨੂੰ ਆਪਣੇ ਵੱਲ ਲੁਭਾਏ ਮਨ ਕਰ ਲਿਆ। ਪਰ ਪ੍ਰਕਰਨ ਦੇ ਅਨੁਸਾਰ ਇਹ ਉਸ ਸੁਹਾਗਣ ਵੱਲ ਹੀ ਸੰਕੇਤ ਜਾਂਦਾ ਹੈ। ਇਸੇ ਲਈ ਇਹਦਾ ਅਰਥ ਹੀ ਵਧੇਰੇ ਟੁਕਦਾ ਹੈ ਵੀ ਇਹ ਜੀਵ ਦੇ ਪ੍ਰਤੀ ਹੀ ਹੈ। ਮੋਰੀ ਰੁਣ ਚੁਣ ਲਾਇਆ, ਭੈਣੇ ਸਾਵਣ ਆਇਆ, ਭੈਣੇ ਸਾਉਣ ਦਾ ਮਹੀਨਾ ਕਿਹੜਾ ਆਇਆ ਹੈ? ਜਿਹੜੀ ਸ਼ੌਕ ਅਵਸਥਾ ਹੈ, ਇਹ ਸਾਉਣ ਦਾ ਮਹੀਨਾ ਆ ਗਿਆ। ਭਾਵ ਜਦੋਂ ਵਾਹਿਗੁਰੂ ਦੇ ਨਾਲ ਮਿਲਣ ਦਾ ਮਨ ਦੇ ਵਿੱਚ ਚਾਓ ਪੈਦਾ ਹੁੰਦਾ, ਉਹ ਸ਼ੌਕ ਅਵਸਥਾ ਹੈ। ਇਹ ਐਸਾ ਸਾਉਣ ਦਾ ਮਹੀਨਾ ਆਇਆ, ਮੋਰੀ ਰੁਣ ਚੁਣ ਲਾਇਆ, ਜਿਹੜੀਆਂ ਇੰਦਰੀਆਂ ਰੂਪ ਮੋਰ ਨੇ, ਸਾਡੀ ਰਸਨਾ ਹੈ ਤੇ ਹੋਰ ਇੰਦਰੀਆਂ ਨੇ, ਤੇ ਇਹਨਾਂ ਨੇ ਵੀ ਵਾਹਿਗੁਰੂ ਦਾ ਜਸ ਉਚਾਰਨਾ ਸ਼ੁਰੂ ਕਰ ਦਿੱਤਾ ਹੈ। ਤੇਰੇ ਮੁੰਦ ਕਟਾਰੇ ਜੀਵੜਾ ਤੇ ਲੋਭੀ ਲੋਭ ਲੁਭਾਇਆ, ਹੇ ਜੀਵ ਰੂਪ ਮੁੰਦ ਇਸਤਰੀ, ਵੀ ਤੇਰੇ ਜਿਹੜੇ ਕਟਾਰੇ ਕਟਾਕਸ਼ ਨੇ ਨੇਤਰਾਂ ਦੇ, ਇਹ ਜੀਵੜਾ ਫੰਦੇ ਦੀ ਤਰ੍ਹਾਂ ਨੇ। ਤੈਨ ਲੋਭੀ ਲੋਭ ਲੁਭਾਇਆ, ਤੇ ਉਹਨਾਂ ਤੇਰੇ ਕਟਾਕਸ਼ਾਂ ਨੇ, ਤੇਰੇ ਨੈਣਾਂ ਨੇ, ਤੇ ਉਸ ਲੋਭੀ ਵਾਹਿਗੁਰੂ ਪਰਮੇਸ਼ਰ ਨੂੰ ਲੋਭ ਲੁਭਾਇਆ, ਲੋਭ ਦੇ ਕੇ ਲੁਭਾਏ ਮਨ ਕਰ ਲਿਆ, ਆਪਣੇ ਵੱਲ ਖਿੱਚ ਲਿਆ ਹੈ। ਤੇਰੇ ਦਰਸ਼ਨ ਵਿੱਟੋਂ ਖੰਨੀਆਂ ਮੰਜਾਂ, ਤੇਰੇ ਨਾਮ ਵਿੱਟੋਂ ਕੁਰਬਾਨੋ। ਤੇ ਜਿਹੜੀ ਉੱਤਮ ਸਖੀ ਹੈ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਇਹ ਗੱਲ ਕਹਿੰਦੀ ਹੈ, ਤੇਰੇ ਦਰਸ਼ਨ ਵਿੱਟੋਂ ਖੰਨੀਆਂ ਮੰਜਾਂ, ਹੇ ਵਾਹਿਗੁਰੂ ਮੈਂ ਤੇਰੇ ਦਰਸ਼ਨਾਂ ਤੋਂ ਕੁਰਬਾਨ ਜਾਨੀ ਹਾਂ, ਤੇਰੇ ਨਾਮ ਵਿੱਟੋਂ ਕੁਰਬਾਨੋ, ਤੇ ਨਾਲ ਹੀ ਤੇਰੇ ਮੈਂ ਨਾਮ ਤੋਂ ਵੀ ਕੁਰਬਾਨ ਜਾਨੀ ਹਾਂ, ਤੇਰੇ ਦਰਸ਼ਨਾਂ ਤੋਂ ਵੀ ਸਦਕੇ ਜਾਨੀ ਹਾਂ, ਤੇਰੇ ਨਾਮ ਤੋਂ ਵੀ ਮੈਂ ਹਮੇਸ਼ਾ ਲਈ ਬਲਿਹਾਰ ਜਾਨੀ ਹਾਂ। ਜਾ ਤੂੰ ਤਾਂ ਮੈਂ ਮਾਣ ਕੀਆ ਹੈ, ਤੁਧ ਮਨ ਕੀਹਾ ਮੇਰਾ ਮਾਣੋ। ਹੇ ਵਾਹਿਗੁਰੂ ਜਾ ਤੂੰ, ਜੇ ਤੂੰ ਮੇਰਾ ਸਾਈ ਬਣਿਆ ਹੈ, ਤੂੰ ਮੇਰੇ ਸਿਰ ਦਾ ਸਾਈ ਬਣਿਆ, ਤਾਂ ਮੈਂ ਮਾਣ ਕੀਆ ਹੈ, ਤਾਂ ਹੀ ਮੈਂ ਮਾਣ ਕੀਤਾ ਹੈ। ਜੇ ਤੂੰ ਮੇਰੇ ਸਿਰ ਦਾ ਸਾਈ ਬਣਿਆ, ਤਾਂ ਹੀ ਮੈਂ ਮਾਣ ਕੀਤਾ ਹੈ। ਤੁਧ ਬਨ ਕਿਹਾ ਮੇਰਾ ਮਾਣੋ, ਹੇ ਵਾਹਿਗੁਰੂ ਹੇ ਪਤੀ ਪਰਮੇਸ਼ਰ, ਤੇਰੇ ਬਿਨਾਂ ਮੇਰਾ ਕਾਹਦਾ ਮਾਣ ਹੈ। ਜਿਵੇਂ ਕਿਸੇ ਵੀ ਇਸਤਰੀ ਦਾ ਮਾਣ ਸਤਿਕਾਰ ਪਤੀ ਦਾ ਸਦਕਾ ਹੁੰਦਾ, ਜੇ ਪਤੀ ਦਾ ਸਾਇਆ ਨਾ ਹੋਵੇ ਤੇ ਫਿਰ ਉਸ ਬੀਬੀ ਦਾ ਮਾਣ ਤਾਣ ਅਲੋਪ ਹੋ ਜਾਂਦਾ। ਇਸੇ ਲਈ ਸੁਹਾਗਣ ਇਹ ਗੱਲ ਆਖਦੀ ਹੈ, ਤੇ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਵੀ ਇਹ ਗੱਲ ਆਖਦੇ ਨੇ, ਹੇ ਵਾਹਿਗੁਰੂ ਜੇ ਤੂੰ ਸਾਡੇ ਸਿਰ ਦਾ ਸਾਈ ਬਣਿਆ, ਤਾਂ ਹੀ ਅਸੀਂ ਮਾਣ ਕੀਤਾ ਹੈ, ਤੇਰੇ ਬਿਨਾਂ ਸਾਡਾ ਕਾਹਦਾ ਮਾਣ ਹੈ, ਸਾਡੇ ਕੋਈ ਬਾਤ ਵੀ ਨਹੀਂ ਪੁੱਛਦਾ। ਚੂੜਾ ਪਨ ਪਲੰਗ ਪਲੰਗ ਸਿਉ ਮੁੰਦੇ, ਸਣ ਬਾਹੀ ਸਣ ਬਾਹਾ। ਤੇ ਹੁਣ ਸਤਿਗੁਰੂ ਦੇ ਚਰਨਾਂ ਵਿੱਚ ਜਗਿਆਸੂ ਨੇ ਬੇਨਤੀ ਕੀਤੀ ਹੈ, ਦੱਸੋ ਮਹਾਰਾਜ ਫਿਰ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਕਿਵੇਂ ਹੋਵੇ, ਤਾਂ ਜਿਹੜੀ ਹਾਲੇ ਵਾਹਿਗੁਰੂ ਤੋਂ ਵਿਛੜੀ ਹੋਈ ਜੀਵ ਰੂਪ ਪਿਸਰੀ ਹੈ, ਸਾਧਨ ਕਰ ਰਹੀ ਹੈ। ਜਾ ਤੂੰ ਤਾਂ ਮੈਂ ਮਾਣ ਕੀਆ ਹੈ, ਇੱਥੋਂ ਉਹਦੇ ਵੱਲੋਂ ਕਥਨ ਸ਼ੁਰੂ ਹੁੰਦਾ ਹੈ, ਕਿਉਂਕਿ ਜਿਹੜੀ ਸੁਹਾਗਣ ਹੈ ਉਹਨੂੰ ਤੇ ਉਹ ਤਾਂ ਤੇਰੇ ਦਰਸ਼ਨ ਵਿੱਟੋ ਖੰਨੀਆਂ ਵੰਜਾ, ਉਹਨੂੰ ਤਾਂ ਦਰਸ਼ਨ ਹੋ ਗਏ ਨੇ, ਉਹ ਨਾਮ ਤੋਂ ਕੁਰਬਾਨ ਜਾਂਦੀ ਹੈ। ਇੱਥੇ ਆ ਕੇ ਉਹ ਹੁਣ ਖਾਮੋਸ਼ ਹੈ, ਅੰਤਰ ਧਿਆਨ ਹੋ ਗਈ ਹੈ। ਹੁਣ ਅੱਗੇ ਮੱਧਮ ਸਖੀ ਆਖਦੀ ਹੈ, ਜਾ ਤੂੰ ਤਾਂ ਮੈਂ ਮਾਣ ਕੀਆ ਹੈ, ਹੇ ਪਤੀ ਪਰਮੇਸ਼ਰ, ਜੇ ਤੂੰ ਮੇਰੇ ਸਿਰ ਦਾ ਸਾਈ ਬਣਿਆ, ਜਾਂ ਮੈਂ ਤੈਨੂੰ ਆਪਣੇ ਸਿਰ ਦਾ ਸਾਈ ਬਣਾਇਆ, ਤਾਂ ਹੀ ਮੈਂ ਮਾਣ ਕੀਤਾ, ਤੇਰੇ ਬਿਨਾਂ ਮੇਰਾ ਕਾਹਦਾ ਮਾਣ ਹੈ। ਤੇ ਅੱਗੋਂ ਉਹ ਪੁੱਛਦੀ ਹੈ, ਜੇ ਮੈਨੂੰ ਵਾਹਿਗੁਰੂ ਪਰਮੇਸ਼ਰ ਦਾ ਮਿਲਾਪ ਹੋ ਜਾਵੇ ਤੇ ਫਿਰ ਮੈਂ ਕੀ ਕਰਾਂ? ਤਾਂ ਅੱਗੋਂ ਇਹ ਕਥਨ ਸ਼ੁਰੂ ਹੋ ਰਿਹਾ ਹੈ, ਚੂੜਾ ਪਨ ਪਲੰਗ ਸਿਉ ਮੁੰਦੇ, ਸਣ ਬਾਹੀ ਸਣ ਬਾਹਾ। ਉੱਤਮ ਸਖੀ ਮੱਧਮ ਸਖੀ ਨੂੰ ਇਹ ਗੱਲ ਆਖਦੀ ਹੈ, ਬਈ ਆਹ ਜਿਹੜੇ ਤੇਰੇ ਹੱਥਾਂ ਵਿੱਚ ਸੁਹਾਗ ਦਾ ਚੂੜਾ ਪਾਇਆ ਹੋਇਆ, ਚੂੜਾ ਪਨ ਪਲੰਗ ਸਿਉ ਮੁੰਦੇ, ਇਹ ਜੀਵ ਰੂਪ ਅਗਿਆਤ ਇਸਤਰੀ, ਆਹ ਜਿਹੜਾ ਸਕਾਮ ਕਰਮਾਂ ਦਾ ਚੂੜਾ ਤੂੰ ਪਾਇਆ ਹੋਇਆ, ਇਹਨੂੰ ਪਲੰਗ ਦੇ ਨਾਲ, ਪਲੰਗ ਦੀਆਂ ਜਿਹੜੀਆਂ ਪੱਟੀਆਂ ਨੇ ਉਹਨਾਂ ਦੇ ਨਾਲ ਮਾਰ ਕੇ ਭੰਨ ਦੇ। ਚੂੜਾ ਪਨ ਪਲੰਗ ਸੋ ਮੁੰਦੇ, ਐ ਇਸਤਰੀ ਤੂੰ ਆਪਣਾ ਚੂੜਾ ਪਲੰਗ ਦੇ ਨਾਲ ਮਾਰ ਕੇ ਭੰਨ ਦੇ, ਸਣ ਬਾਹੀ ਸਣ ਬਾਹਾ, ਤੇ ਨਾਲੇ ਉਸ ਪਲੰਗ ਦੀਆਂ ਬਾਹੀਆਂ ਨੂੰ ਤੇ ਸਣੇ ਆਪਣੇ ਬਾਹਾਂ ਨੂੰ ਵੀ ਭੰਨ ਕੇ ਸੁੱਟ ਦੇ। ਇਹ ਇੱਕ ਜਜ਼ਬਾਤੀ ਰੋਹ ਦੇ ਵਿੱਚ ਬਚਨ ਕੀਤੇ ਜਾ ਰਹੇ ਨੇ ਵੀ ਜਿਵੇਂ ਕਿਸੇ ਇਸਤਰੀ ਨੂੰ ਪਤੀ ਨਾ ਮਿਲੇ ਤੇ ਫਿਰ ਉਹ ਗੱਲ ਆਖਦੀ ਹੈ ਵੀ ਜੇ ਤੈਨੂੰ ਪਤੀ ਨਹੀਂ ਨਾ ਮਿਲਦਾ ਫਿਰ ਤੂੰ ਆਹ ਹੁਣ ਕੰਮ ਕਰ, ਆ ਚੂੜਾ ਭੰਨ ਕੇ ਸੁੱਟ ਦੇ ਤੇ ਪਲੰਗ ਦੀਆਂ ਬਾਹੀਆਂ ਵੀ ਤੇ ਆਪਣੀਆਂ ਬਾਹਾਂ ਸਣੇ ਸਭ ਕੁਛ ਭੰਨ ਦੇ। ਇਹਦਾ ਕਾਰਨ ਕੀ ਹੈ? ਇਤੇ ਵੇਸ ਕਰੇਂਦੀਏ ਮੁੰਦੇ ਸਹੁਰਤ ਅਵਰਾਹ, ਐ ਮੁੰਦੇ ਜੀਵ ਰੂਪ ਇਸਤਰੀਏ ਤੂੰ ਇੰਨੇ ਵੇਸ ਕਰਦੀ ਹੈ, ਇੰਨੇ ਤੂੰ ਤਰ੍ਹਾਂ ਤਰ੍ਹਾਂ ਦੇ ਲਿਬਾਸ ਧਾਰਨ ਕਰਦੀ ਹੈ, ਪਰ ਸਹੁਰਾ ਤੂੰ ਅਵਰਾਹ ਤੇਰਾ ਪਤੀ ਤੇ ਕਿਸੇ ਹੋਰ ਪਾਸੇ ਹੋਰ ਰੰਗ ਵਿੱਚ ਰੰਗਿਆ ਫਿਰਦਾ। ਦੱਸ ਤੇਰਾ ਹਾਰ ਸ਼ਿੰਗਾਰ ਕੀਤਾ ਕਿਸ ਅਰਥ ਹੈ ਜਦੋਂ ਤੇਰਾ ਪਤੀ ਤੇ ਹੋਰ ਪਾਸੇ ਤੁਰਿਆ ਫਿਰਦਾ। ਇਸ ਲਈ ਇਸ ਰੋਸ ਦੇ ਵਿੱਚ ਤੂੰ ਆਪਣਾ ਚੂੜਾ ਵੀ ਭੰਨ ਕੇ ਸਿੱਟ ਦੇ ਤੇ ਨਾਲ ਪਲੰਗ ਨੂੰ ਵੀ ਸਣੇ ਬਾਹਾਂ ਤੇ ਸਣੇ ਬਾਹੀਆਂ ਦੇ ਤੋੜ ਕੇ ਸਿੱਟ ਦੇ, ਕਿਉਂਕਿ ਤੇਰਾ ਪਤੀ ਤੇ ਹੋਰ ਪਾਸੇ ਹੋਰ ਰੰਗ ਦੇ ਵਿੱਚ ਰੰਗਿਆ ਫਿਰਦਾ ਹੈ। ਇਸੇ ਤਰ੍ਹਾਂ ਜਿਹੜੀ ਉੱਤਮ ਸਖੀ ਆ ਮੱਧਮ ਸਖੀ ਨੂੰ ਇਹ ਗੱਲ ਆਖਦੀ ਹੈ, ਜਿਹੜਾ ਸਕਾਮ ਕਰਮਾਂ ਦਾ ਚੂੜਾ ਉਹਨੂੰ ਭੰਨ ਕੇ ਸਿੱਟ ਦੇ, ਜਿਹੜਾ ਤੇਰਾ ਅੰਤਹ ਕਰਨ ਰੂਪੀ ਪਲੰਗ ਹੈ ਤੇ ਸਣੇ ਬਾਹੀਆਂ, ਬਾਹੀਆਂ ਕੀ ਅੰਤਹ ਕਰਨ ਦੀਆਂ ਬਿਰਤੀਆਂ ਮਨ ਬੁੱਧ ਚਿੱਤ ਹੰਕਾਰ ਉਹਨਾਂ ਦੇ ਸਮੇਤ ਇਹ ਸਾਰਾ ਕੁਛ ਭੰਨ ਦੇ, ਤੇ ਨਾਲ ਜਿਹੜੀਆਂ ਤੇਰੀਆਂ ਆਪਣੀਆਂ ਬਾਹਾਂ ਨੇ ਵਾਸ਼ਨਾਵਾਂ ਦੀਆਂ ਇਹਨਾਂ ਨੂੰ ਵੀ ਨਾਲ ਹੀ ਭੰਨ ਦੇ, ਕਿਉਂਕਿ ਤੂੰ ਇੰਨੇ ਵੇਸ ਧਾਰਨ ਕੀਤੇ ਨੇ ਰੱਬ ਨੂੰ ਮਿਲਣ ਵਾਸਤੇ ਪਰ ਉਹ ਤੇਰੇ ਤੇ ਖੁਸ਼ ਨਹੀਂ ਹੋਇਆ। ਸਹੁਰਤ ਅਵਰਾਹ ਪਤੀ ਪਰਮੇਸ਼ਰ ਹੋਰ ਰੰਗਾਂ ਦੇ ਵਿੱਚ, ਹੋਰ ਸਖੀਆਂ ਦੇ ਰੰਗਾਂ ਵਿੱਚ ਮਸਤ ਹੋਇਆ ਹੋਇਆ ਹੈ। ਨਾ ਮਨ ਯਾਰ ਨਾ ਚੂੜੀਆਂ ਨਾ ਸੇ ਵੰਗੜੀਆ, ਨਾ ਤਾਂ ਉਹ ਮਨਿਆਰ ਹੀ ਤੇਰੇ ਕੰਮ ਆਇਆ ਤੇ ਨਾ ਹੀ ਉਹਦੀਆਂ ਚੂੜੀਆਂ ਚੜਾਈਆਂ ਤੇਰੇ ਕਿਸੇ ਕੰਮ ਆਈਆਂ। ਨਾ ਸੇ ਵੰਗੜੀਆ ਤੇ ਨਾ ਹੀ ਜਿਹੜੀਆਂ ਵੰਗਾਂ ਕੱਚ ਦੀਆਂ ਉਹ ਤੇਰੇ ਕਿਸੇ ਕੰਮ ਆਈਆਂ। ਜੋ ਸਹਿ ਕੰਠ ਨਾਲ ਲੱਗੀਆਂ ਜਲਣ ਸੇ ਬਾਹੜੀਆ। ਹਜ਼ੂਰ ਕਹਿੰਦੇ ਨੇ ਜਿਹੜੀਆਂ ਬਾਹਾਂ ਉਸ ਪਤੀ ਦੇ ਕੰਠ ਦੇ ਨਾਲ ਨਹੀਂ ਲੱਗੀਆਂ ਤੇ ਉਹ ਬਾਹਾਂ ਸੜ ਜਾਣ। ਇਹ ਇੱਕ ਐਸਾ ਅਲੰਕਾਰ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਵਿੱਚ ਵਰਤਿਆ, ਜਿਹੜਾ ਕਿ ਆਮ ਸੰਸਾਰ ਦੇ ਵਿੱਚ ਚੀਜ਼ਾਂ ਵਰਤ ਰਹੀਆਂ ਨੇ ਤੇ ਉਹਨਾਂ ਤੇ ਪੂਰਨ ਟੁਕਦਾ ਹੈ। ਹਜ਼ੂਰ ਕਹਿੰਦੇ ਨੇ ਨਾ ਮਨਿਆਰ ਨਾ ਚੂੜੀਆਂ, ਤੇ ਜਿਹੜਾ ਮਨਿਆਰ ਗੁਰੂ ਸੀ ਤੇ ਜਿਸਨੇ ਸਾਨੂੰ ਕਰਨਾ ਮੁਦਤਾ ਆਦਿਕ ਦੈਵੀ ਗੁਣਾਂ ਦੀਆਂ ਚੂੜੀਆਂ ਚੜਾਈਆਂ ਸਨ ਤੇ ਸਮਦਮ ਸਾਧਨਾ ਦੀਆਂ ਵੰਗਾਂ ਵੀ ਦਿੱਤੀਆਂ ਸਨ, ਉਹ ਵੀ ਕੰਮ ਨਾ ਆਈਆਂ। ਜੋ ਸਹਿ ਕੰਠ ਨਾ ਲੱਗੀਆਂ ਜਲਣ ਸੇ ਬਾਹੜੀਆਂ, ਵੀ ਉਹ ਬਾਹਾਂ ਪਾਈ ਸੜ ਜਾਣ ਜੋ ਪਤੀ ਪਰਮੇਸ਼ਰ ਦੇ ਨਾਲ ਨਹੀਂ ਲੱਗੀਆਂ, ਭਾਵ ਪਤੀ ਪਰਮੇਸ਼ਰ ਦੇ ਨਾਲ ਜੁੜ ਕੇ ਹੀ ਉਹਦੇ ਨਾਲ ਲੱਗ ਕੇ ਹੀ ਸਾਰਾ ਸੁਹਾਗਣ ਦਾ ਸਭ ਕੁਛ ਸਫਲ ਹੁੰਦਾ ਹੈ। ਸਭ ਸਹੀਆਂ ਸਹੁ ਰਾਵਣ ਗਈਆਂ ਹੋ ਦਾਦੀ ਕੈ ਦਰ ਜਾਵਾਂ, ਸਭ ਸੰਤ ਰੂਪ ਸਿੱਖ ਰੂਪ ਸਖੀਆਂ ਉਸ ਪਤੀ ਪਰਮੇਸ਼ਰ ਨੂੰ ਮਾਨਣ ਵਾਸਤੇ ਗਈਆਂ ਨੇ। ਹੋ ਦਾਦੀ ਕੈ ਦਰ ਜਾਵਾਂ, ਮੈਂ ਵਿਛੋੜੇ ਦੀ ਅੱਗ ਵਿੱਚ ਸੜੀ ਹੋਈ ਹਾਂ, ਮੈਂ ਦੱਸੋ ਕਿਸ ਦਰ ਤੇ ਜਾਵਾਂ, ਕਿਉਂਕਿ ਮੈਨੂੰ ਤੇ ਉਹ ਮਿਲ ਨਹੀਂ ਰਿਹਾ, ਮੈਨੂੰ ਤੇ ਬੁਲਾ ਨਹੀਂ ਰਿਹਾ। ਸਾਰੀਆਂ ਸਖੀਆਂ ਸਭ ਰਾਣੀਆਂ ਸਾਰੇ ਭਗਤ ਸਾਰੇ ਮਹਾਂਪੁਰਖ ਵਾਹਿਗੁਰੂ ਦਾ ਆਨੰਦ ਮਾਨਣ ਵਾਸਤੇ ਅੰਤਰ ਧਿਆਨ ਹੁੰਦੇ ਹਨ, ਪਰ ਮੈਂ ਵਿਛੋੜੇ ਦੀ ਅੱਗ ਵਿੱਚ ਸੜੀ ਹੋਈ ਕਿਸ ਦਰ ਤੇ ਜਾਵਾਂ। ਅਮਾਲੀ ਹਉ ਖਰੀ ਸੁਚੱਜੀ ਤੈਂ ਸਹਿ ਏਕ ਨਾ ਭਾਵਾ। ਅਮਾਲੀ ਦਾ ਅਰਥ ਵੀ ਹੇ ਪਿਆਰੀ ਮਾਂ, ਅਮਾਲੀ ਅੰਮੀ ਜਿਵੇਂ ਅੰਮੜੀ ਸ਼ਬਦ ਤੋਂ ਅਮਾਲੀ ਸ਼ਬਦ ਹੈ। ਅਮਾਲੀ ਹਉ ਖਰੀ ਸੁਚੱਜੀ, ਜਿਹੜੀ ਹੁਣ ਮੱਧਮ ਸਖੀ ਕਹਿੰਦੀ ਹੈ ਵੀ ਹੇ ਅਮਾਲੀ, ਹੇ ਉੱਤਮ ਸਖੀ, ਹੇ ਮਾਂ, ਮੈਂ ਤੇ ਆਪਣੇ ਆਪ ਦੇ ਵਿੱਚ ਬੜੀ ਸੁਚੱਜੀ ਬਣੀ ਹੋਈ ਸਾਂ। ਮੈਂ ਤੇ ਬੜੇ ਚੱਜ ਆਚਾਰ ਨੂੰ ਸ੍ਰੇਸ਼ਟ ਆਚਾਰ ਨੂੰ ਵੀ ਧਾਰਨ ਕੀਤਾ ਸੀ। ਤੈ ਸਹਿ ਏਕ ਨਾ ਭਾਵਾਂ, ਪਰ ਉਸ ਪਤੀ ਨੂੰ ਮੇਰਾ ਇੱਕ ਵੀ ਗੁਣ ਨਹੀਂ ਚੰਗਾ ਲੱਗਿਆ। ਮੈਂ ਤੇ ਬਥੇਰਾ ਕੁਛ ਯਤਨ ਕੀਤਾ, ਚੱਜ ਆਚਾਰ ਸਿੱਖਿਆ ਸੀ, ਪਰ ਉਸ ਪਤੀ ਨੂੰ ਇੱਕ ਵੀ ਨਾ ਪਾਇਆ। ਮਾਠ ਗੋਦਾਈ ਪੱਟੀਆਂ ਭਰੀਏ ਮੰਗ ਸੰਧੂਰੇ, ਮਾਠ ਗੋਦਾਈ ਪੱਟੀਆਂ, ਮੈਂ ਪੱਟੀਆਂ ਬਣਾ ਬਣਾ ਕੇ ਮਾਠ ਦਰ ਤਾਂ ਮਿੱਡੀਆਂ ਵੀ ਗੁੰਦੀਆਂ, ਕਿਉਂਕਿ ਬੀਬੀਆਂ ਵਾਲਾਂ ਦਾ ਵੀ ਸ਼ਿੰਗਾਰ ਕਰਦੀਆਂ ਸਨ। ਮਾਠ ਗੋਦਾਈ ਪੱਟੀਆਂ ਤੇ ਮੈਂ ਕੇਸਾਂ ਦੀਆਂ ਵਾਲਾਂ ਦੀਆਂ ਪੱਟੀਆਂ ਬਣਾ ਬਣਾ ਕੇ ਮਾਠ ਗੋਦਾਈ ਮਿੱਡੀਆਂ ਵੀ ਗੁੰਦੀਆਂ, ਭਰੀਏ ਮਾਂਗ ਸਤੂਰੇ ਮਾਂਗ ਜਿਹੜੇ ਚੀਰ ਪਾਏ ਸਨ ਉਹਨਾਂ ਵਿੱਚ ਸੰਦੂਰ ਵੀ ਭਰਿਆ ਸੀ। ਇਹ ਵੀ ਇੱਕ ਸੁਹਾਗ ਦੀ ਨਿਸ਼ਾਨੀ ਮੰਨੀ ਗਈ ਹੈ। ਅੱਗੇ ਗਈ ਨਾ ਮੰਨਿਆ ਮਰੋਂ ਵਸੂਰ ਵਸੂਰੇ, ਪਰ ਜਦੋਂ ਮੈਂ ਆਪਣੇ ਪਤੀ ਦੇ ਅੱਗੇ ਗਈ ਸਹੁਰੇ ਘਰ ਗਈ ਉੱਥੇ ਮੇਰਾ ਕੋਈ ਮਾਣ ਸਤਿਕਾਰ ਨਹੀਂ ਹੋਇਆ, ਭਾਵ ਮੇਰੇ ਪਤੀ ਨੇ ਮੈਨੂੰ ਪ੍ਰਵਾਨ ਨਹੀਂ ਕੀਤਾ। ਮਰੋਂ ਵਸੂਰ ਵਸੂਰੇ ਮੈਂ ਤੇ ਚੂਰ ਚੂਰ ਕੇ ਹੋਂਕੇ ਲੈ ਕੇ ਮਰਦੀ ਹਾਂ ਵੀ ਮੈਂ ਤੇ ਆਪਣੇ ਪਤੀ ਨੂੰ ਖੁਸ਼ ਕਰਨ ਵਾਸਤੇ ਕੋਈ ਕਸਰ ਬਾਕੀ ਨਹੀਂ ਸੀ ਛੱਡੀ, ਪਰ ਪਤਾ ਨਹੀਂ ਕੀ ਮੇਰੀ ਮਾੜੀ ਕਿਸਮਤ ਤੇ ਮੈਨੂੰ ਉਸਨੇ ਪਸੰਦ ਨਹੀਂ ਕੀਤਾ ਤੇ ਮੈਂ ਤੇ ਉਹਦੇ ਵਿਛੋੜੇ ਵਿੱਚ ਚੂਰ ਚੂਰ ਕੇ ਮਰ ਰਹੀ ਹਾਂ। ਮੈਂ ਰੋਵੰਦੀ ਸਭ ਜਗ ਰੁਨਾ ਰੁਨੜੇ ਵਣਹੋ ਪੰਖੇਰੋ। ਇਸੇ ਤਰ੍ਹਾਂ ਜਿਹੜੀ ਮੱਧਮ ਸਖੀ ਹੈ ਉਹ ਉੱਤਮ ਸਖੀ ਨੂੰ ਇਹ ਗੱਲ ਆਖਦੀ ਹੈ ਵੀ ਮੈਂ ਪਰਮੇਸ਼ਰ ਪਤੀ ਨੂੰ ਖੁਸ਼ ਕਰਨ ਵਾਸਤੇ ਅਮਾਲੀ ਹਾਂ ਖਰੀ ਸੁਚੱਜੀ। ਹੇ ਅੰਮਾ ਹੇ ਪਿਆਰੀ ਸਖੀ, ਮੈਂ ਆਪਣੇ ਆਪ ਨੂੰ ਖਰੀ ਸੁਚੱਜੀ ਬਣਾਇਆ, ਭਾਵ ਮੈਂ ਸਾਰੇ ਹੀ ਸਮਦਮ ਆਦਿਕ ਸਾਧਨ ਵੀ ਕੀਤੇ, ਸ਼ੁਭ ਗੁਣਾਂ ਦੇ ਸ਼ਿੰਗਾਰ ਵੀ ਕੀਤੇ, ਕਈ ਤਰ੍ਹਾਂ ਦੇ ਰੱਬ ਨੂੰ ਮਿਲਣ ਵਾਸਤੇ ਕਰਮ ਕਾਂਡ ਵੀ ਕੀਤੇ, ਤੈਸਾ ਏਕ ਨਾ ਭਾਵਾ, ਪਰ ਉਸ ਪਤੀ ਪਰਮੇਸ਼ਰ ਨੂੰ ਮੇਰਾ ਇੱਕ ਵੀ ਪਸੰਦ ਨਹੀਂ ਆਇਆ, ਔਰ ਇੱਥੋਂ ਤੱਕ ਮਾਠ ਗੁੰਦਾਈ ਪੱਟੀਆਂ ਤੇ ਮੈਂ ਪੱਟੀਆਂ ਬਣਾ ਬਣਾ ਕੇ ਮਿੱਡੀਆਂ ਵੀ ਗੁੰਦੀਆਂ, ਭਰੀਆ ਮਾਂਗ ਸਤੂਰੇ ਤੇ ਨਾਲ ਪ੍ਰੇਮ ਦਾ ਸੰਦੂਰ ਵੀ ਪਾਇਆ। ਅੱਗੇ ਗਈ ਨਾ ਮੰਨੀਆਂ, ਪਰ ਮੈਂ ਜਦੋਂ ਅੱਗੇ ਪਤੀ ਦੇ ਘਰ ਗਈ ਉੱਥੇ ਮੇਰਾ ਬਿਲਕੁਲ ਮਾਣ ਨਹੀਂ ਹੋਇਆ, ਭਾਵ ਮੇਰਾ ਸਤਿਕਾਰ ਨਹੀਂ ਹੋਇਆ, ਮੈਨੂੰ ਪਸੰਦ ਨਹੀਂ ਕੀਤਾ ਗਿਆ। ਮਰੋਂ ਵਸੂਰ ਵਸੂਰੇ, ਤੇ ਇਸੇ ਲਈ ਮੈਂ ਪਰਮੇਸ਼ਰ ਦੇ ਵਿਛੋੜੇ ਵਿੱਚ ਚੂਰ ਚੂਰ ਕੇ ਮਰ ਰਹੀ ਹਾਂ, ਤੇ ਹੁਣ ਮੇਰੀ ਕੈਸੀ ਹਾਲਤ ਹੋ ਗਈ ਹੈ। ਮੈਂ ਰੋ ਬੰਦੀ ਸਭ ਜਗ ਰੁਨਾ ਰੁਨੜੇ ਵਣਹੋ ਪੰਖੇ ਰੋ। ਹੁਣ ਮੈਂ ਰੋਨੀ ਹਾਂ ਪਤੀ ਦੇ ਵਿਛੋੜੇ ਦੇ ਵਿੱਚ ਕਿਉਂਕਿ ਮੈਨੂੰ ਉਸਨੇ ਪਸੰਦ ਨਹੀਂ ਕੀਤਾ। ਮੈਂ ਰੋਨੀ ਹਾਂ ਤੇ ਮੈਨੂੰ ਰੋਂਦੀ ਨੂੰ ਵੇਖ ਕੇ ਸਭ ਜਗ ਰੁਨਾ, ਸਾਰਾ ਸੰਸਾਰ ਹੀ ਰੋਣ ਲੱਗ ਪਿਆ। ਜਦੋਂ ਕੋਈ ਇਸਤਰੀ ਰੋਂਦੀ ਹੈ ਤੇ ਫਿਰ ਉਹਨੂੰ ਰੋਂਦੀ ਨੂੰ ਵੇਖ ਕੇ ਦੂਜਿਆਂ ਦਾ ਵੀ ਮਨ ਭਰਿਆ ਹੁੰਦਾ, ਸਾਰਾ ਸੰਸਾਰ ਰੋਣ ਲੱਗ ਗਿਆ। ਇੱਥੋਂ ਤੱਕ ਰੁਨੜੇ ਵਣਹੋ ਪੰਖੇਰੂ, ਜਿਹੜੇ ਬਣ ਦੇ ਜੰਗਲ ਦੇ ਪੰਛੀ ਸਨ ਉਹ ਵੀ ਮੈਨੂੰ ਵੇਖ ਵੇਖ ਕੇ ਰੋਣ ਲੱਗ ਪਏ। ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ ਜਿਨਹੋਂ ਪਿਰਹੋ ਵਿਛੋੜੀ, ਪਰ ਜਿਹੜਾ ਇੱਕ ਮੇਰੇ ਤਨ ਦਾ ਬਿਰਹਾ ਸੀ ਵਿਛੋੜਾ ਸੀ ਉਹ ਨਹੀਂ ਰੋਇਆ, ਜਿਸਨੇ ਮੈਨੂੰ ਪਤੀ ਪਰਮੇਸ਼ਰ ਦੇ ਨਾਲੋਂ ਵਿਛੋੜ ਦਿੱਤਾ ਉਹ ਨਹੀਂ ਰੋਇਆ, ਤੇ ਬਾਕੀ ਸਾਰੇ ਰੋਣ ਲੱਗ ਪਏ ਮੇਰੀ ਹਾਲਤ ਨੂੰ ਵੇਖ ਕੇ, ਪਰ ਵਿਛੋੜੇ ਨੂੰ ਮੇਰੇ ਤੇ ਤਰਸ ਨਹੀਂ ਆਇਆ, ਉਹ ਨਹੀਂ ਰੋਇਆ, ਤੇ ਬਾਕੀ ਸਾਰਿਆਂ ਨੇ ਮੇਰੇ ਨਾਲ ਹਮਦਰਦੀ ਕੀਤੀ ਹੈ। ਕਿਉਂਕਿ ਜਿਹੜੇ ਰੱਬ ਦੇ ਪਿਆਰੇ ਨੇ ਜਦੋਂ ਉਸ ਵਾਹਿਗੁਰੂ ਦੇ ਵੈਰਾਗ ਦੇ ਵਿੱਚ ਰੋਂਦੇ ਨੇ, ਰੰਗ ਹੱਸੈ ਰੰਗ ਰੋਵੈ ਚੋਪੀ ਕਰ ਜਾਹੇ, ਉਹਨਾਂ ਮਹਾਂਪੁਰਖਾਂ ਦੀ ਵੈਰਾਗ ਦੀ ਹਾਲਤ ਨੂੰ ਵੇਖ ਕੇ ਜਗਿਆਸੂ ਵੀ ਦੁਨੀਆਂ ਵੀ ਰੋਣ ਲੱਗ ਜਾਂਦੀ, ਇੱਥੋਂ ਤੱਕ ਜੰਗਲ ਦੇ ਪੰਛੀਆਂ ਤੇ ਵੀ ਉਹਨਾਂ ਦਾ ਅਸਰ ਪੈਂਦਾ। ਪਰ ਜਿਹੜਾ ਵਿਛੋੜਾ ਹੈ ਉਹ ਨਹੀਂ ਰੋਇਆ, ਜਿਸਨੇ ਪਤੀ ਪਰਮੇਸ਼ਰ ਤੋਂ ਸਾਨੂੰ ਵਿਛੋੜ ਦਿੱਤਾ ਸੀ। ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ, ਫਿਰ ਕੀ ਹੋਇਆ ਰੋਂਦੀ ਰੋਂਦੀ ਨੂੰ ਨੀਂਦ ਆ ਗਈ, ਤੇ ਉਸ ਨੀਂਦ ਦੇ ਵਿੱਚ ਇੱਕ ਸੁਪਨਾ ਆਇਆ, ਤੇ ਉਹ ਸੁਪਨੇ ਵਿੱਚ ਕੀ ਵੇਖਿਆ, ਉਹ ਸੁਪਨੇ ਦੇ ਵਿੱਚ ਮੇਰਾ ਪਤੀ ਆਇਆ ਮੈਨੂੰ ਮਿਲਣ ਵਾਸਤੇ। ਸੁਪਨੇ ਆਇਆ ਪੀ ਗਿਆ, ਤੇ ਜਦੋਂ ਅੱਖ ਖੁੱਲੀ ਤੇ ਸੁਪਨਾ ਟੁੱਟ ਗਿਆ ਤੇ ਮੇਰਾ ਪਤੀ ਵੀ ਮੇਰੇ ਕੋਲੋਂ ਚਲਿਆ ਗਿਆ। ਮੈਂ ਜਲ ਭਰਿਆ ਰੋਏ, ਤੇ ਫਿਰ ਮੈਂ ਰੋ ਰੋ ਕੇ ਆਪਣੀ ਅੱਖਾਂ ਵਿੱਚ ਜਲ ਭਰ ਲਿਆ। ਆਏ ਨਾ ਸਕਾਂ ਤੁਝ ਕਨ ਪਿਆਰੇ, ਭੇਜ ਨਾ ਸਕਾਂ ਕੋਏ, ਤੇ ਫਿਰ ਅਰਦਾਸਾਂ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹੇ ਪਿਆਰੇ ਪਤੀ, ਹੇ ਵਾਹਿਗੁਰੂ ਪਰਮੇਸ਼ਰ, ਤੂੰ ਮੈਨੂੰ ਸੁਪਨੇ ਦੇ ਵਿੱਚ ਆ ਕੇ ਦਿਖਾਈ ਦਿੱਤੀ, ਦਰਸ਼ਨ ਦਿੱਤੇ, ਹੁਣ ਤੂੰ ਕਿੱਧਰ ਚਲਿਆ ਗਿਆ, ਮੈਨੂੰ ਕੁਛ ਵੀ ਪਤਾ ਨਹੀਂ, ਤੂੰ ਕਿੱਥੋਂ ਆਇਆ ਸੀ ਤੇ ਕਿੱਧਰ ਚਲਿਆ ਗਿਆ। ਆਏ ਨਾ ਸਕਾਂ ਤੁਝ ਕਨ ਪਿਆਰੇ, ਹੇ ਪਿਆਰੇ ਪਰਮੇਸ਼ਰ ਪਤੀ, ਮੈਂ ਹੁਣ ਤੇਰੇ ਕੰਨ ਤੇਰੇ ਵੱਲ ਆਪਣੇ ਆਪ ਆ ਹੀ ਨਹੀਂ ਸਕਦੀ, ਭੇਜ ਨਾ ਸਕਾਂ ਕੋਈ, ਤੇ ਨਾ ਹੀ ਮੈਂ ਤੇਰੇ ਪਾਸ ਕੋਈ ਆਪਣਾ ਸੰਦੇਸ਼ ਭੇਜ ਸਕਦੀ ਹਾਂ। ਕਈ ਵਾਰੀ ਜਿਹੜੇ ਜਗਿਆਸੂ ਨੇ ਉਹਨਾਂ ਨੂੰ ਸੁਪਨੇ ਦੇ ਵਿੱਚ ਸਤਿਗੁਰੂ ਦੇ ਸਰਗੁਣ ਸਰੂਪ ਦੇ ਵਿੱਚ ਦਰਸ਼ਨ ਹੁੰਦੇ ਨੇ। ਕਈ ਐਸੀਆਂ ਸਾਖੀਆਂ ਵੀ ਹਨ, ਜਿਵੇਂ ਭਾਈ ਗੁਰਦਾਸ ਜੀ ਦੇ ਬਾਰੇ ਵੀ ਲਿਖਿਆ, ਜਦੋਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਵਿਛੜ ਕੇ ਕਾਂਸ਼ੀ ਵਿੱਚ ਚਲੇ ਗਏ ਤੇ ਕਾਫੀ ਸਮਾਂ ਉੱਥੇ ਭਾਈ ਗੁਰਦਾਸ ਜੀ ਨੂੰ ਅਗਿਆਤ ਵਾਸ ਵਿੱਚ ਰਹਿਣਾ ਪਿਆ, ਕਿਉਂਕਿ ਉਹ ਗੁਰੂ ਮਹਾਰਾਜ ਨੇ ਜੋ ਡਿਊਟੀ ਲਾਈ ਸੀ ਉਸ ਦੇ ਵਿੱਚ ਕੁਤਾਹੀ ਹੋ ਗਈ ਔਰ ਉਹ ਉੱਥੋਂ ਡਰਦੇ ਮਾਰੇ ਲੋਕੇ ਕਾਂਸ਼ੀ ਵਿੱਚ ਆ ਕੇ ਰਹਿਣ ਲੱਗੇ। ਹੁਣ ਜਦੋਂ ਕਾਂਸ਼ੀ ਵਿੱਚ ਰਹਿੰਦੇ ਨੇ ਤੇ ਗੁਰੂ ਦਾ ਪਿਆਰ ਉਹਨਾਂ ਨੂੰ ਸਤਾ ਰਿਹਾ ਸੀ ਤੇ ਫਿਰ ਦਿਨ ਰਾਤ ਸਤਿਗੁਰੂ ਦੇ ਪਿਆਰ ਦੇ ਵਿੱਚ ਆ ਕੇ ਅਰਜੋਈਆਂ ਕਰਦੇ ਨੇ ਤੇ ਇੱਕ ਦਿਨ ਭਾਈ ਸਾਹਿਬ ਜੀ ਸੁੱਤੇ ਸਨ ਤੇ ਉਹਨਾਂ ਨੂੰ ਸੁਪਨੇ ਦੇ ਵਿੱਚ ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦਰਸ਼ਨ ਦਿੱਤੇ ਤੇ ਫਿਰ ਉਹਨਾਂ ਨੇ ਉਸ ਵੇਲੇ ਇੱਕ ਸੋਈਆ ਵੀ ਕਬਿਤ ਵੀ ਉਚਾਰਨ ਕੀਤਾ। ਸੁਪਨ ਚਰਿੱਤਰ ਚਿੱਤਰ ਬਣ ਕੇ ਬਣੇ ਬਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਉਹ ਸੁਪਨੇ ਦੀ ਗੱਲ ਉਸ ਕਬਿਤ ਵਿੱਚ ਬਿਆਨ ਕੀਤੀ। ਅਖੀਰ ਤੇ ਉਹਨਾਂ ਨੇ ਸੁਪਨਾ ਆਇਆ ਪੀ ਗਿਆ ਇਹਦਾ ਵੀ ਜ਼ਿਕਰ ਕੀਤਾ। ਚਾਤਰਕ ਸ਼ਬ ਸੁਣ ਅੱਖੀਆਂ ਉਗਰ ਗਈ, ਪਈ ਜਲ ਮੀਨ ਗਤ ਬਿਰਹ ਜਗਾਏ ਹੈ। ਜਦੋਂ ਸੁਪਨੇ ਦੇ ਵਿੱਚ ਮੈਂ ਗੁਰੂ ਦੇ ਦੀਦਾਰ ਕਰ ਰਿਹਾ ਸੀ ਤਾਂ ਪਪੀਹਾ ਪੰਛੀ ਬੋਲਿਆ। ਉਸ ਪੰਛੀ ਦੀ ਆਵਾਜ਼ ਦੇ ਨਾਲ ਮੇਰੀ ਅੱਖ ਖੁੱਲ ਗਈ, ਸੁਪਨਾ ਟੁੱਟ ਗਿਆ ਤੇ ਗੁਰੂ ਦਾ ਦਰਸ਼ਨ ਵੀ ਆਲੋਪ ਹੋ ਗਿਆ। ਬਸ ਉਸ ਵੇਲੇ ਮੇਰੀ ਹਾਲਤ ਇਹ ਬਣੀ, ਪਈ ਜਲ ਮੀਨ ਗਤ ਬਿਰਹ ਜਗਾਇਆ, ਜਿਵੇਂ ਕੋਈ ਮੱਛੀ ਪਾਣੀ ਨਾਲੋਂ ਵਿਛੜ ਜਾਵੇ। ਮੱਛੀ ਨੀਰ ਨਾ ਹੋਵੇ ਪਿੱਛੇ ਸਤਿਗੁਰੂ ਨੇ ਆਖਿਆ ਸੀ, ਤੇ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫ ਕੇ ਮਰਦੀ ਹੈ ਤੇ ਮੇਰੀ ਹਾਲਤ ਵੀ ਗੁਰੂ ਦੇ ਵਿਛੋੜੇ ਵਿੱਚ ਉਸ ਤਰ੍ਹਾਂ ਦੀ ਬਣ ਗਈ ਸੀ। ਇੱਥੇ ਵੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹਦੇ ਪ੍ਰਭੂ ਦੇ ਪਿਆਰੇ ਨੇ ਵੈਰਾਗ ਤੇ ਪ੍ਰੇਮ ਦੇ ਵਿੱਚ ਭਗਤੀ ਕਰਦੇ ਹਨ ਤੇ ਕਦੇ ਕਦੇ ਸੁਪਨੇ ਦੇ ਵਿੱਚ ਉਹਨਾਂ ਨੂੰ ਦਰਸ਼ਨਾਂ ਦੀ ਝਲਕ ਮਿਲਦੀ ਹੈ ਤੇ ਜਦੋਂ ਸੁਪਨਾ ਟੁੱਟਦਾ ਤੇ ਨਾਲ ਹੀ ਉਹ ਸਾਰਾ ਸੀਨ ਖਤਮ ਹੋ ਜਾਂਦਾ, ਫਿਰ ਮਨ ਵੈਰਾਗ ਦੇ ਵਿੱਚ ਭਰੇ ਆਉਂਦਾ, ਰੋਣ ਲੱਗ ਜਾਂਦੇ ਹਨ ਤੇ ਨਾਲ ਬੇਨਤੀਆਂ ਕਰਦੇ ਨੇ, ਹੇ ਪਤੀ ਪਰਮੇਸ਼ਰ ਜੀ, ਮੈਂ ਤੁਹਾਡੇ ਵੱਲ ਆ ਨਹੀਂ ਸਕਦਾ ਤੇ ਨਾ ਹੀ ਮੈਂ ਤੁਹਾਡੇ ਪਾਸ ਕੋਈ ਆਪਣਾ ਸੰਦੇਸ਼ ਪਹੁੰਚਾ ਸਕਦਾ ਹਾਂ। ਆਓ ਸੁਭਾਗੀ ਨੀਂਦੜੀਏ ਮਤ ਸਹੁ ਦੇਖਾਂ ਸੋਏ। ਹੁਣ ਤੇ ਮੈਂ ਉਸ ਨੀਂਦ ਨੂੰ ਹੀ ਫੇਰ ਆਖਦੀ ਹਾਂ, ਹੇ ਸੁਭਾਗੀ ਨੀਂਦੇ, ਤੂੰ ਇੱਕ ਵਾਰੀ ਫੇਰ ਆ। ਜਦੋਂ ਕਿਸੇ ਨੂੰ ਚੰਗਾ ਜਿਹਾ ਸੁਪਨਾ ਆਵੇ ਨਾ ਤੇ ਫਿਰ ਉਹ ਅੱਖਾਂ ਫੇਰ ਮੀਟਦਾ ਵੀ ਹੁਣ ਫੇਰ ਆਵੇ ਹੋ ਜਾ ਚੰਗਾ ਸੁਪਨਾ। ਇਸੇ ਤਰ੍ਹਾਂ ਲੋ ਹਜ਼ੂਰ ਕਹਿੰਦੇ ਨੇ, ਮੈਂ ਤੇ ਉਸ ਨੀਂਦ ਨੂੰ ਆਖਦਾ ਵੀ ਇਸ ਭਾਗੀ ਨੀਂਦੇ, ਤੂੰ ਇੱਕ ਵਾਰੀ ਫੇਰ ਆ ਤੇ ਫੇਰ ਮੈਨੂੰ ਸੁਪਨਾ ਆਵੇ। ਮਤ ਸਹੁ ਦੇਖਾਂ ਸੋਏ, ਮਤਾ ਫੇਰ ਦੁਬਾਰਾ ਮੈਨੂੰ ਉਸ ਪਤੀ ਦੇ ਪਰਮੇਸ਼ਰ ਦੇ ਦਰਸ਼ਨ ਦੀਦਾਰ ਹੋ ਜਾਣ। ਇਸ ਲਈ ਇੱਕ ਵਾਰੀ ਤੂੰ ਫੇਰ ਨੀਂਦ ਨੂੰ ਆਖਿਆ ਵੀ ਐ ਨੀ, ਤੂੰ ਇੱਕ ਵਾਰੀ ਫੇਰ ਆ ਤੇ ਨਾਲ ਉਸਨੂੰ ਸੁਭਾਗੀ ਨੀਂਦ ਆਖਿਆ। ਸੁਭਾਗੀ ਨੀਂਦ ਉਹ ਹੁੰਦੀ ਹੈ ਜਿਹਦੇ ਵਿੱਚ ਕੋਈ ਸਾਨੂੰ ਕੋਈ ਚੰਗਾ ਕੋਈ ਦ੍ਰਿਸ਼, ਕੋਈ ਚੰਗਾ ਸਾਨੂੰ ਕੌਤਕ ਦੇਖਣ ਨੂੰ ਮਿਲੇ। ਕਈ ਵਾਰੀ ਡਰਾਉਣੇ ਵੀ ਸੁਪਨੇ ਆਉਣ ਲੱਗ ਜਾਂਦੇ ਨੇ। ਡਰਾਉਣੇ ਸੁਪਨਿਆਂ ਤੋਂ ਹਰ ਕੋਈ ਘਬਰਾਉਂਦਾ, ਪਰ ਜਦੋਂ ਕੋਈ ਚੰਗਾ ਸੁਪਨਾ ਹੋਵੇ ਤੇ ਫਿਰ ਉਸ ਵੇਲੇ ਆਦਮੀ ਮੁੜ ਮੁੜ ਅੱਖਾਂ ਮੀਚਦਾ ਵੀ ਹੁਣ ਫੇਰ ਉਹ ਸੁਪਨਾ ਦੁਬਾਰਾ ਮੈਨੂੰ ਆਵੇ, ਪਰ ਉਹ ਆਉਂਦਾ ਤੇ ਹੈ ਨਹੀਂ, ਪਰ ਯਤਨ ਤੇ ਹੁੰਦਾ ਨਾ। ਇਸੇ ਤਰ੍ਹਾਂ ਜਿਸ ਨੂੰ ਸੁਪਨੇ ਦੇ ਵਿੱਚ ਗੁਰੂ ਦੇ ਦਰਸ਼ਨ ਹੁੰਦੇ ਨੇ, ਉਹ ਫੇਰ ਕਹਿੰਦਾ ਹੈ ਸੁਭਾਗੀ ਨੀਂਦੇ, ਇੱਕ ਵਾਰੀ ਫੇਰ ਆ, ਮਤਾ ਫੇਰ ਮੈਨੂੰ ਦਰਸ਼ਨ ਹੋ ਹੀ ਜਾਣ ਉਸ ਪਤੀ ਪਰਮੇਸ਼ਰ ਦੇ, ਗੁਰੂ ਪਰਮੇਸ਼ਰ ਦੇ। ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ। ਤੈ ਸਾਹਿਬ ਕੀ, ਤੈ ਦਾ ਅਰਥ ਵੀ ਉਸ ਸਾਹਿਬ ਦੀ, ਤੈ ਦਾ ਅਰਥ ਤੂੰ ਵੀ ਕੀਤਾ, ਪਰ ਇੱਥੇ ਤੈ ਸਾਹਿਬ ਕੀ, ਉੱਥੇ ਉਸ ਸਾਹਿਬ ਦੀ ਜੇ ਕੋਈ ਗੱਲ ਆਖੇ, ਭਾਵ ਉਸ ਪਤੀ ਪਰਮੇਸ਼ਰ ਦੀ ਆ ਕੇ ਕਿ ਸਾਨੂੰ ਗੱਲ ਬਾਹ ਦੱਸੇ, ਕਹੋ ਨਾਨਕ ਕਿਆ ਦੀਜੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਗਿਆਸੂ ਨੂੰ ਦੱਸ ਤੂੰ ਫਿਰ ਕੀ ਦੇਵੇਂਗੀ, ਜਿਹੜੀ ਜੀਵ ਰੂਪ ਇਸਤਰੀ ਪਰਮੇਸ਼ਰ ਤੋਂ ਵਿਛੜੀ ਹੋਈ ਹੈ ਤੇ ਦਿਨ ਰਾਤ ਉਸਨੂੰ ਯਾਦ ਕਰ ਕਰਕੇ ਰੋਂਦੀ ਵੀ ਹੈ, ਸੁਪਨੇ ਵੀ ਲੈਂਦੀ ਹੈ ਵੀ ਕਿਤੇ ਨਾ ਕਿਤੇ ਮੈਨੂੰ ਉਸਦੇ ਦਰਸ਼ਨ ਹੁੰਦੇ ਰਹਿਣ। ਤੇ ਉਸਨੂੰ ਹੁਣ ਇਹ ਗੱਲ ਪੁੱਛੀ ਜਾਂਦੀ ਹੈ ਵੀ ਜੇ ਤੈਨੂੰ ਤੇਰੇ ਮਾਲਕ ਦੀ ਕੋਈ ਗੱਲ ਸੁਣਾਵੇ, ਜੇ ਤੈਨੂੰ ਗੁਰੂ ਦੀ ਗੱਲ ਸੁਣਾਵੇ, ਜੇ ਤੈਨੂੰ ਰੱਬ ਦੀ ਗੱਲ ਸੁਣਾਵੇ, ਦੱਸ ਤੂੰ ਉਹਨੂੰ ਕੀ ਦੇਵੇਂਗੀ। ਤਾਂ ਅੱਗੋਂ ਉਹਦਾ ਜਵਾਬ ਹੈ, ਸੀਸ ਵੱਡੇ ਕਰ ਬੈਸਨ ਦੀ ਜੈ ਵੈਨਸਰ ਸੇਵ ਕਰੀ ਜੈ। ਜਿਹੜਾ ਮੈਨੂੰ ਮੇਰੇ ਪਤੀ ਪਰਮੇਸ਼ਰ ਦੀ ਕੋਈ ਗੁਰੂ ਦੀ ਗੱਲ ਸੁਣਾਵੇ ਨਾ, ਸੀਸ ਵੱਡੇ ਕਰ ਬੈਸਨ ਦੀ ਜੈ, ਮੈਂ ਤਾਂ ਆਪਣਾ ਸਿਰ ਵੱਢ ਕੇ ਉਹਨੂੰ ਬੈਠਣ ਵਾਸਤੇ ਦੇ ਦੇਵਾਂ। ਇੰਨਾ ਪਿਆਰ ਹੈ ਉਸ ਦੇ ਨਾਲ, ਮੈਂ ਆਪਣਾ ਸਿਰ ਵੱਢ ਕੇ ਤੇ ਉਹਨੂੰ ਬੈਠਣ ਵਾਸਤੇ ਦੇ ਦੇਵਾਂ, ਮੇਰੇ ਸਿਰ ਤੇ ਬੈਠ। ਇਹ ਅਤੀ ਅਥਾਹ ਕੁਰਬਾਨੀ ਦਾ ਜਜ਼ਬਾ ਹੈ, ਕਿਉਂਕਿ ਜਿੱਥੇ ਬਹੁਤਾ ਪ੍ਰੇਮ ਹੋਵੇ ਉੱਥੇ ਹੀ ਬੰਦਾ ਕੁਰਬਾਨੀ ਕਰ ਸਕਦਾ। ਕੁਰਬਾਨੀ ਦਾ ਜਨਮ ਪ੍ਰੇਮ ਦੇ ਵਿੱਚੋਂ ਹੁੰਦਾ, ਤੇ ਜਦੋਂ ਬਹੁਤਾ ਪ੍ਰੇਮ ਡੁੱਲ ਡੁੱਲ ਪੈਂਦਾ ਫਿਰ ਆਦਮੀ ਕਹਿੰਦਾ ਲੈ ਹੁਣ ਮੈਂ ਤੇ ਤੇਥੋਂ ਜਾਨ ਵੀ ਵਾਰ ਸਕਦਾ। ਇਹ ਪ੍ਰੇਮ ਤੋਂ ਸਾਰੀ ਗੱਲ ਨਿਕਲਦੀ ਹੈ। ਇਸੇ ਲਈ ਤਾਂ ਸਤਿਗੁਰੂ ਨੇ ਆਖਿਆ ਸੀ, ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤ੍ਰੀਜੈ ਸਿਰ ਦੀਜੈ ਕਾਣ ਨਾ ਕੀਜੈ। ਰੱਬ ਦੇ ਘਰ ਦੇ ਵਿੱਚ ਜਾਣ ਵਾਸਤੇ ਆਪਣਾ ਸੀਸ ਤੇ ਕਟਵਾਉਣਾ ਹੀ ਪੈਂਦਾ, ਆਪਣਾ ਸਿਰ ਤੇ ਵੱਢਣਾ ਹੀ ਪੈਂਦਾ, ਤੇ ਫਿਰ ਹੀ ਰੱਬ ਦੇ ਘਰ ਪਹੁੰਚਿਆ ਜਾਂਦਾ। ਕਹਿੰਦੇ ਜੇ ਸਿਰ ਵੱਢਿਆ ਜਾਵੇ ਆਦਮੀ ਮਰ ਜਾਂਦਾ, ਜਿਹਦਾ ਸਿਰ ਕੱਟਿਆ ਜਾਵੇ ਹਾਲੇ ਜੇ ਕੋਈ ਹੋਰ ਅੰਗ ਕੱਟਿਆ ਜਾਵੇ ਆਦਮੀ ਜਿਉਂਦਾ ਤੇ ਰਹਿੰਦਾ ਨਾ, ਹੱਥ ਕੱਟਿਆ ਜਾਵੇ, ਲੱਤ ਕੱਟੀ ਜਾਵੇ, ਪੈਰ ਕੱਟਿਆ ਜਾਵੇ, ਆਦਮੀ ਫਿਰ ਵੀ ਜਿਉਂਦਾ ਰਹਿੰਦਾ, ਪਰ ਜੇ ਸਿਰ ਕੱਟਿਆ ਜਾਵੇ ਫਿਰ ਨਹੀਂ ਜਿਉਂ ਸਕਦਾ। ਪਰ ਸਤਿਗੁਰੂ ਕਹਿੰਦੇ ਨੇ ਵੀ ਸੀਸ ਵੱਢੇ ਕਰ ਬੈਸਣੇ, ਜਾਂ ਤੁਹਾਨੂੰ ਸਿਰ ਵੱਢ ਕੇ ਦੇਣਾ ਪੈਣਾ, ਭਾਵ ਤੁਹਾਨੂੰ ਮਰਨਾ ਹੀ ਪੈਣਾ ਤਾਂ ਤੁਸੀਂ ਰੱਬ ਨੂੰ ਮਿਲ ਸਕਦੇ ਹੋ। ਪਹਿਲਾਂ ਮਰਨ ਕਬੂਲ, ਜੀਵਨ ਕੀ ਸਾਡੇ ਆਸ, ਹੋ ਸਭਨਾ ਕੀ ਰੇਣ ਕਾ ਤੋ ਆਓ ਹਮਾਰੇ ਪਾਸ। ਹਜ਼ੂਰ ਕਹਿੰਦੇ ਨੇ ਸਿਰ ਵੱਢਣ ਤੋਂ ਮੁਰਾਦ ਹੈ ਮਰਨਾ ਪਹਿਲਾਂ ਸਿੱਖੋ। ਜਦੋਂ ਤੁਸੀਂ ਮਰਨਾ ਸਿੱਖ ਲਓਗੇ, ਮਰਨਾ ਕਬੂਲ ਕਰੋਗੇ, ਤੇ ਫਿਰ ਰੱਬ ਦੇ ਘਰ ਪ੍ਰਵਾਨ ਹੋ ਸਕਦੇ ਹੋ। ਕਲਗੀਧਰ ਪਾਤਸ਼ਾਹ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਵੇਲੇ ਕੌਤਕ ਕੀਤਾ ਸੀ ਤਾਂ ਉਸ ਵੇਲੇ ਇਹੀ ਆਖਿਆ ਸੀ, ਜਿਸ ਸਿੱਖ ਨੂੰ ਗੁਰੂ ਦੇ ਨਾਲ ਪਿਆਰ ਹੈ ਉਹ ਆ ਕੇ ਗੁਰੂ ਨੂੰ ਸੀਸ ਭੇਟਾ ਕਰੇ। ਤੇ ਫਿਰ ਪੰਜ ਸਿੱਖਾਂ ਨੇ ਸੀਸ ਭੇਟਾ ਕੀਤੇ, ਗੁਰੂ ਮਹਾਰਾਜ ਨੇ ਸਿਰ ਵੱਢੇ, ਤੇ ਸਿਰ ਵੱਢ ਕੇ ਫਿਰ ਇਹ ਤੇ ਨਹੀਂ ਉਹਨਾਂ ਨੂੰ ਵੀ ਉਸੇ ਤਰ੍ਹਾਂ ਹੀ ਮਾਰ ਕੇ ਸੁੱਟ ਦਿੱਤਾ ਜਾਂ ਉਹਨਾਂ ਨੂੰ ਦੱਬ ਦਿੱਤਾ ਜਾਂ ਸਾੜ ਦਿੱਤਾ, ਨਹੀਂ, ਤੇ ਉਹਨਾਂ ਨੂੰ ਪੰਜ ਪਿਆਰੇ ਬਣਾ ਕੇ, ਉਹਨਾਂ ਨੂੰ ਸੁਰਜੀਤ ਕਰਕੇ, ਅੰਮ੍ਰਿਤ ਛਕਾ ਕੇ ਸੁਰਜੀਤ ਕੀਤਾ, ਤੇ ਫਿਰ ਉਹਨਾਂ ਨੂੰ ਪੰਥ ਦੇ ਸਿੱਖਾਂ ਦੇ ਗੁਰੂ ਬਣਾ ਦਿੱਤਾ। ਇਹ ਵਡਿਆਈ ਹੁੰਦੀ ਹੈ ਸੀਸ ਵੱਢੇ ਕਰ ਬੈਸਣ ਦੀ, ਜਿਹੜਾ ਸਾਨੂੰ ਗੁਰੂ ਦੀ ਗੱਲ ਸੁਣਾਵੇ, ਰੱਬ ਦੀ ਗੱਲ ਸੁਣਾਵੇ, ਉਹਨੂੰ ਸਿਰ ਵੱਢ ਕੇ ਬੈਠਣ ਲਈ ਦੇ ਦੇਣਾ ਚਾਹੀਦਾ ਹੈ, ਤੇ ਵਿਣ ਸਿਰ ਸੇਵਕ ਰੀਜਾ, ਬਿਨਾਂ ਸਿਰ ਤੋਂ ਫਿਰ ਉਹਦੀ ਸੇਵਾ ਕਰੋ। ਹੁਣ ਇਹ ਵੀ ਬੜੀ ਹੈਰਾਨੀ ਦੀ ਗੱਲ ਹੈ ਵੀ ਸਿਰ ਤੋਂ ਬਿਨਾਂ ਸੇਵਾ ਕਿਵੇਂ ਹੋ ਸਕਦੀ ਹੈ। ਅਸਲੀ ਇਹਦਾ ਤਾਤਪਰਜ ਇਹ ਹੈ ਵੀ ਸੀਸ ਦਾ ਅਰਥ ਹੈ ਹੰਕਾਰ, ਵੀ ਹੰਕਾਰ ਤੋਂ ਬਿਨਾਂ ਹੋ ਕੇ ਸੇਵਾ ਕਰਨੀ ਹੈ, ਕਿਉਂਕਿ ਕਹਿੰਦੇ ਉਹਦਾ ਵੀ ਉਹਦਾ ਸਿਰ ਬੜਾ ਮਾਣ ਨਾਲ ਉੱਚਾ ਹੋ ਗਿਆ। ਇਹ ਸਿਰ ਤੋਂ ਭਾਵ ਹੰਕਾਰ ਦਾ ਹੀ ਲਿਆ ਹੈ, ਬਿਨ ਸਿਰ ਸੇਵਕ ਰੀਜਾ, ਵੀ ਬਿਨਾਂ ਸਿਰ ਤੋਂ ਸੇਵਾ ਕਰਨੀ ਹੈ, ਵੀ ਹੰਕਾਰ ਛੱਡ ਕੇ ਨਿਮਰਤਾ ਵਿੱਚ ਉਹਦੀ ਸੇਵਾ ਕਰਨੀ ਚਾਹੀਦੀ ਹੈ ਜਿਹੜਾ ਸਾਨੂੰ ਰੱਬ ਦੇ ਘਰ ਦੀ ਗੱਲ ਸੁਣਾਵੇ। ਤੇ ਦੂਜਾ ਬਿਨ ਸਿਰ ਸੇਵਕ ਰੀਜਾ ਦੇ ਵਿੱਚ ਇਹ ਵੀ ਭਾਵ ਹੈ ਬਿਨਾਂ ਸਿਰ ਤੋਂ ਸੇਵਾ ਵੀ ਕੀਤੀ ਜਾ ਸਕਦੀ ਹੈ। ਉਹ ਕਿਵੇਂ ਹੋ ਸਕਦੀ ਹੈ? ਇੱਕ ਸਾਡੇ ਇਤਿਹਾਸ ਵਿੱਚ ਮਿਸਾਲ ਹੈ, ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਜੀ ਹੋਏ ਨੇ। ਤੁਸੀਂ ਉਹਨਾਂ ਦਾ ਇਤਿਹਾਸ ਬਹੁਤ ਵਾਰੀ ਪੜ੍ਹਿਆ ਸੁਣਿਆ ਹੋਵੇਗਾ, ਕਿਉਂਕਿ ਉਹਨਾਂ ਦਾ ਨਾਮ ਸਿੱਖ ਇਤਿਹਾਸ ਦੇ ਵਿੱਚ ਸੂਰਜ ਵਾਂਗੂ ਰੌਸ਼ਨ ਹੈ। ਔਰ ਉਹਨਾਂ ਦੇ ਬਾਰੇ ਇਹ ਆਮ ਗੱਲ ਪ੍ਰਚਲਿਤ ਮਿਲਦੀ ਹੈ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਅਹਿਮਦ ਸ਼ਾਹ ਅਬਦਾਲੀ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਹੁਰਮਤੀ ਕੀਤੀ ਹੈ, ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਬਰੂਦ ਦੇ ਨਾਲ ਉਡਾ ਦਿੱਤਾ, ਤੇ ਜਿਹੜਾ ਅੰਮ੍ਰਿਤ ਸਰੋਵਰ ਸੀ ਉਹਨੂੰ ਮਿੱਟੀ ਨਾਲ ਪੂਰ ਦਿੱਤਾ, ਇਸ ਬੇਅਦਬੀ ਨੂੰ ਨਾ ਸਹਾਰਦਿਆਂ ਹੋਇਆ ਬਾਬਾ ਦੀਪ ਸਿੰਘ ਜੀ ਨੇ ਇੱਕ ਸਿਰਲੱਥ ਯੋਧਿਆਂ ਦੀ ਸੈਨਾ ਇਕੱਠੀ ਕੀਤੀ ਤੇ ਉਹਨਾਂ ਸਾਰਿਆਂ ਨੂੰ ਇੱਕੋ ਹੀ ਗੱਲ ਆਖੀ, ਕਹਿਣ ਲੱਗੇ ਜਿਹਨੇ ਤਾਂ ਮਰਨਾ ਹੈ, ਸੀਸ ਵੱਢੇ ਕਰ ਬੈਸਣ ਦੀ, ਜਿਹਨੇ ਮਰਨਾ ਆਪਣਾ ਸਿਰ ਗੁਰੂ ਦੇ ਲੇਖੇ ਲਾਉਣਾ ਉਹ ਸਾਡੇ ਨਾਲ ਆ ਜਾਵੇ, ਤੇ ਜਿਹਨੂੰ ਜਾਨ ਤੇ ਜਹਾਨ ਪਿਆਰੀ ਹੈ ਉਹ ਵਾਪਸ ਚਲਿਆ ਜਾਵੇ। ਪਰ ਜਿਹੜੇ ਮਰ ਜੀਵੜੇ ਸਿੱਖ ਸਨ 5000 ਦੀ ਉਹਨਾਂ ਦੀ ਗਿਣਤੀ ਲਿਖੀ ਹੈ, ਔਰ ਉਹਨਾਂ ਨੇ ਇਹ ਬਾਬਾ ਦੀਪ ਸਿੰਘ ਜੀ ਨੂੰ ਬਚਨ ਦਿੱਤਾ, ਕਹਿਣ ਲੱਗੇ ਬਾਬਾ ਜੀ ਬਈ ਅਸੀਂ ਗੁਰੂ ਦੀ ਖਾਤਰ, ਜਿਸਨੇ ਸਾਡੀ ਖਾਤਰ ਸਰਬੰਸ ਵਾਰ ਦਿੱਤਾ, ਮਾਤਾ ਪਿਤਾ ਕੁਰਬਾਨ ਕਰ ਦਿੱਤੇ, ਸਾਹਿਬਜ਼ਾਦੇ ਵੀ ਕੁਰਬਾਨ ਕਰ ਦਿੱਤੇ, ਤੇ ਕੀ ਅਸੀਂ ਉਸ ਗੁਰੂ ਅਸਥਾਨ ਦੀ ਬੇਅਦਬੀ ਰੋਕਣ ਵਾਸਤੇ ਸਾਡਾ ਕੋਈ ਫਰਜ਼ ਨਹੀਂ ਬਣਦਾ, ਅਸੀਂ ਵੀ ਮਰਨ ਲਈ ਤਿਆਰ ਹਾਂ। ਆਪਣੇ ਸਿਰ ਤਲੀ ਤੇ ਰੱਖ ਲਏ। ਸੀਸ ਵੱਡੀ ਕਰ ਬੈਸਨ ਦੀਜੈ ਵਿਣਸਰ ਸੇਵਕ ਰੀਜੈ। ਜਦੋਂ ਬਾਬਾ ਦੀਪ ਸਿੰਘ ਜੀ ਉਥੋਂ 500 ਸਿਰਲੱਥ ਯੋਧਿਆਂ ਦਾ ਜਥਾ ਲੈ ਕੇ ਅੰਮ੍ਰਿਤਸਰ ਸਾਹਿਬ ਵੱਲ ਨੂੰ ਰਵਾਨਾ ਹੋਏ ਤੇ ਅੱਗੋਂ ਅਹਿਮਦ ਸ਼ਾਹ ਅਬਦਾਲੀ ਨੂੰ ਵੀ ਇਸ ਗੱਲ ਦੀ ਖਬਰ ਮਿਲੀ ਵੀ ਉਧਰੋਂ ਸਿੱਖ ਫੌਜ ਹਮਲਾ ਕਰਨ ਵਾਸਤੇ ਆ ਰਹੀ ਹੈ, ਔਰ ਉਹਨਾਂ ਨੇ ਅੱਗੇ ਆ ਕੇ ਸ਼ਹਿਰ ਤੋਂ ਬਾਹਰ ਬਾਹਰ ਚੱਬਾ ਪਿੰਡ ਹੈ ਉੱਥੇ ਨੇੜੇ ਆ ਕੇ ਇੱਕ ਉੱਥੇ ਗੁਰਦੁਆਰਾ ਸਾਹਿਬ ਸੰਗਰਾਣਾ ਸਾਹਿਬ ਆਉਂਦਾ ਹੈ। ਸੰਗਰਾਣਾ ਸਾਹਿਬ ਉਸ ਅਸਥਾਨ ਤੇ ਕਹਿੰਦੇ ਜੰਗ ਯੁੱਧ ਸ਼ੁਰੂ ਹੋ ਗਿਆ। ਜਦੋਂ ਜੰਗ ਯੁੱਧ ਸ਼ੁਰੂ ਹੋਇਆ ਤਾਂ ਉਸ ਵੇਲੇ ਦੱਸਦੇ ਨੇ ਬਾਬਾ ਦੀਪ ਸਿੰਘ ਜੀ ਨੇ ਇਹ ਇੱਕ ਪ੍ਰਣ ਕੀਤਾ ਸੀ, ਹੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਮੇਰੀ ਇਹ ਤਮੰਨਾ ਹੈ, ਇਹ ਸਿੱਖ ਦੀ ਅਰਦਾਸ ਹੈ, ਇਹ ਜਿਹੜਾ ਸਿਰ ਹੈ ਇਹ ਆਪ ਜੀ ਦੇ ਚਰਨਾਂ ਵਿੱਚ ਪੇਟ ਹੋਵੇ। ਇਹ ਅਰਦਾਸ ਕਰਕੇ ਬਾਬਾ ਜੀ ਨੇ 18 ਸਿਰ ਦਾ ਖੰਡਾ ਪਕੜਿਆ ਤੇ ਜੰਗ ਲਈ ਕੁੱਦ ਪਏ। ਹੁਣ ਜਦੋਂ ਜੰਗ ਕਰਦਿਆਂ ਹੋਇਆਂ ਜਹਾਨ ਖਾਨ ਦੇ ਨਾਲ ਉਹਨਾਂ ਦਾ ਮੁਕਾਬਲਾ ਹੋਇਆ ਤੇ ਉਹ ਵੀ ਬੜਾ ਸੂਰਬੀਰ ਬਹਾਦਰ ਸੀ, ਫੌਜਾਂ ਦਾ ਜਰਨੈਲ ਸੀ। ਹੁਣ ਦੋਵੇਂ ਜਥੇਦਾਰਾਂ ਦਾ ਜਰਨੈਲਾਂ ਦਾ ਮੁਕਾਬਲਾ ਹੋ ਰਿਹਾ ਸੀ। ਹੁਣ ਜੰਗ ਯੁੱਧ ਦੇ ਵਿੱਚ ਕੋਈ ਪਤਾ ਨਹੀਂ ਕਿਸ ਦੀ ਹਾਰ ਕਿਸ ਦੀ ਜਿੱਤ ਹੋਣੀ ਹੁੰਦੀ ਹੈ। ਸਾਂਝੇ ਵਾਰ ਚੱਲੇ, ਸਾਂਝੇ ਵਾਰ ਚੱਲਣ ਦੇ ਨਾਲ ਇੱਕੋ ਵਾਰੀ ਹੀ ਤੇ ਉਧਰ ਜਹਾਨ ਖਾਨ ਦਾ ਸਿਰ ਕੱਟਿਆ ਗਿਆ ਤੇ ਉਹਦੀ ਤਲਵਾਰ ਵੀ ਚੱਲ ਚੁੱਕੀ ਸੀ ਤੇ ਇਧਰੋਂ ਬਾਬਾ ਦੀਪ ਸਿੰਘ ਜੀ ਦਾ ਸਿਰ ਵੀ ਕੱਟਿਆ ਗਿਆ। ਹੁਣ ਦੋਹਾਂ ਦੇ ਸਿਰ ਧੜਦੇ ਨਾਲੋਂ ਅਲੱਗ ਹੋ ਗਏ ਤੇ ਕੋਲੇ ਇੱਕ ਸਿੰਘ ਹੋਰ ਵੀ ਬਾਬਾ ਜੀ ਦੀ ਸੇਵਾ ਦੇ ਵਿੱਚ ਪਿੱਛੇ ਖੜਾ ਸੀ। ਉਹ ਕਹਿਣ ਲੱਗਾ, ਬਾਬਾ ਜੀ ਤੁਹਾਡਾ ਤੇ ਪ੍ਰਣ ਕੀਤਾ ਸੀ, ਮੇਰਾ ਸੀਸ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਪੇਟ ਹੋਵੇਗਾ ਤੇ ਹੁਣ ਤੁਹਾਡਾ ਸੀਸ ਤੇ ਇੱਥੇ ਹੀ ਹੁਣ ਧੜਦੇ ਨਾਲੋਂ ਵੱਖ ਹੋ ਗਿਆ ਤੇ ਹੁਣ ਉਹ ਤੁਹਾਡਾ ਬਚਨ ਕਿੱਥੇ ਗਿਆ, ਉਹ ਬਚਨ ਕਿਵੇਂ ਪੂਰਾ ਹੋ ਸਕਦਾ? ਤਾਂ ਉਸੇ ਵੇਲੇ ਉਸ ਅੰਮ੍ਰਿਤ ਤੇ ਬਾਣੀ ਦੀ ਸ਼ਕਤੀ ਦਾ ਸਦਕਾ ਬਾਬਾ ਜੀ ਕਹਿਣ ਲੱਗੇ, ਫਿਰ ਕੀ ਗੱਲ ਹੋ ਗਈ, ਗੁਰੂ ਦਾ ਬਚਨ ਕਦੇ, ਸਿੱਖ ਦਾ ਬਚਨ ਕਦੇ ਝੂਠਾ ਨਹੀਂ ਹੁੰਦਾ, ਸਾਧ ਬਚਨ ਅਟਲਾਦਾ ਹੁੰਦਾ। ਸਾਧੂ ਬੋਲੇ ਸਹਿ ਸੁਭਾਏ, ਸਾਧਕਾ ਬੋਲਿਆ ਬਿਰਥਾ ਨਾ ਜਾਏ। ਇੰਨੀ ਗੱਲ ਕਹਿ ਕੇ ਤੇ ਬਾਬਾ ਦੀਪ ਸਿੰਘ ਜੀ ਨੇ ਖੱਬੀ ਹੱਥ ਦੀ ਤਲੀ ਤੇ ਆਪਣਾ ਸਿਰ ਉਠਾਇਆ ਤੇ ਦੂਜੇ ਹੱਥ ਵਿੱਚ ਖੰਡਾ ਪਹਿਲਾਂ ਹੀ ਪਕੜਿਆ ਹੋਇਆ ਸੀ ਤੇ ਬਿਨਾਂ ਸਿਰ ਤੋਂ ਜੰਗ ਯੁੱਧ ਕੀਤਾ, ਬਿਨ ਸਿਰ ਸੇਵਕ ਰੀਜੇ। ਇਤਿਹਾਸ ਗਵਾਹ ਹੈ ਵੀ ਬਾਬਾ ਦੀਪ ਸਿੰਘ ਜੀ ਨੇ ਆਪਣਾ ਸਿਰ ਤਲੀ ਤੇ ਰੱਖ ਕੇ, ਕਿਉਂਕਿ ਇਹ ਵੀ ਤਾਂ ਸਤਿਗੁਰੂ ਦੇ ਬਚਨ ਸਨ, ਸਿਰ ਤਰ ਤਲੀ ਗਲੀ ਮੇਰੀ ਆਓ, ਤਲੀ ਤੇ ਸਿਰ ਰੱਖ ਕੇ ਫਿਰ ਉਹ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਪਹੁੰਚੇ ਤੇ ਜਿੱਥੇ ਉਹ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਬੁੰਗਾ ਬਣਿਆ ਹੋਇਆ। ਆਪਾਂ ਦਰਬਾਰ ਸਾਹਿਬ ਜਾਂਦੇ ਹਾਂ, ਜਦੋਂ ਖੱਬੇ ਪਾਸੇ ਦੀ ਪਰਿਕਰਮਾ ਕਰਦੇ ਹਾਂ ਉੱਥੇ ਬਾਬਾ ਜੀ ਦੀ ਯਾਦ ਵਿੱਚ ਉੱਥੇ ਉਹ ਬੁੰਗਾ ਬਣਿਆ ਹੋਇਆ, ਉੱਪਰ ਮਹਾਰਾਜ ਪ੍ਰਕਾਸ਼ ਨੇ ਤੇ ਸੰਗਤਾਂ ਕੋਲ ਦੀ ਨਮਸਕਾਰ ਕਰਕੇ ਲੰਘਦੀਆਂ ਨੇ। ਪਹਿਲਾਂ ਉੱਥੇ ਸਾਹਮਣੇ ਇੱਕ ਨਿਸ਼ਾਨ ਸਾਹਿਬ ਵੀ ਲੱਗਿਆ ਹੁੰਦਾ ਸੀ, ਪਰ ਉਹ ਜਦੋਂ ਪ੍ਰਕਰਮਾ ਦੀ ਸੇਵਾ ਹੋਈ ਉਸ ਵੇਲੇ ਨਿਸ਼ਾਨ ਸਾਹਿਬ ਨੂੰ ਪਾਸੇ ਹਟਾ ਦਿੱਤਾ ਗਿਆ। ਫਿਰ ਇੱਕ ਚਿੱਟੀ ਸਿਲਾ ਦਾ ਇੱਕ ਨਿਸ਼ਾਨ ਉੱਥੇ ਰੱਖਿਆ ਗਿਆ ਸੀ ਤੇ ਜਿਹੜੀਆਂ ਸੰਗਤਾਂ ਨੂੰ ਪਤਾ ਸੀ ਔਰ ਉਹ ਉੱਥੋਂ ਪਾਸੇ ਦੀ ਲੰਘਦੀਆਂ ਸਨ, ਕਈ ਪ੍ਰੇਮੀ ਉੱਥੇ ਸਿਹਰੇ ਤੇ ਨਾਲ ਫੁੱਲ ਵੀ ਭੇਟਾ ਕਰਦੇ ਸਨ ਤੇ ਹੁਣ ਉਹ ਨਿਸ਼ਾਨ ਵੀ ਉੱਥੋਂ ਅਲੋਪ ਕਰ ਦਿੱਤਾ ਗਿਆ ਹੈ। ਕੀ ਜਾਣੀਏ ਦੇ ਪਿੱਛੇ ਕੀ ਸਾਜਿਸ਼ ਹੋ ਸਕਦੀ ਹੈ। ਪਰ ਬਾਬਾ ਦੀਪ ਸਿੰਘ ਜੀ ਜਦੋਂ ਜੰਗ ਕਰਦੇ ਕਰਦੇ ਪ੍ਰਕਰਮਾ ਦੇ ਵਿੱਚ ਪਹੁੰਚ ਗਏ ਤੇ ਉੱਥੋਂ ਬੈਠ ਕੇ ਜਿੱਥੇ ਉਹ ਪ੍ਰਕਰਮਾ ਦੇ ਵਿੱਚ ਬੁੰਗਾ ਬਣਿਆ ਹੋਇਆ ਉੱਥੇ ਉਹਨਾਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਸੀਸ ਭੇਟ ਕੀਤਾ। ਇਸ ਲਈ ਇਹ ਇੱਕ ਸਿੱਖ ਇਤਿਹਾਸ ਹੈ। ਕਈ ਸਾਡੇ ਇਹੋ ਜਿਹੇ ਵੀ ਪ੍ਰਚਾਰਕ ਨੇ ਜਿਹੜੇ ਇਹ ਗੱਲ ਕਹਿੰਦੇ, ਨਹੀਂ ਜੀ ਹੋ ਹੀ ਨਹੀਂ ਸਕਦਾ, ਕਿਵੇਂ ਸਿਰ ਤੋਂ ਬਿਨਾਂ ਉਹ ਲੜ ਸਕਦੇ ਨੇ, ਕਿਵੇਂ ਉਹ ਸਿਰ ਤਲੀ ਤੇ ਰੱਖ ਕੇ ਜੰਗ ਕਰ ਸਕਦੇ ਨੇ। ਫਿਰ ਉਹਨਾਂ ਨੇ ਸੋਚਿਆ ਵੀ ਇਹ ਗੱਲ ਹੁਣ ਸਾਨੂੰ ਵੀ ਲੋਕਾਂ ਨੂੰ ਦੱਸਣੀ ਔਖੀ ਹੈ ਤੇ ਉਹਨਾਂ ਨੇ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ। ਕਹਿੰਦੇ ਜੀ ਉਹਨਾਂ ਦੇ ਉਹ ਤਲਵਾਰ ਦਾ ਟੱਕ ਲੱਗਿਆ ਸੀ ਪਰ ਉਹਨਾਂ ਦੇ ਜ਼ਖਮ ਹੋਇਆ ਸੀ ਪਰ ਸਿਰ ਕੱਟਿਆ ਨਹੀਂ ਸੀ ਗਿਆ। ਪਰ ਸਾਡਾ ਸਿੱਖ ਇਤਿਹਾਸ ਗਵਾਹ ਹੈ, ਪੁਰਾਣਾ ਇਤਿਹਾਸ ਕੋਈ ਵੀ ਪੜ੍ਹੋ, ਜਦੋਂ ਬਾਣੀ ਸਤਿਗੁਰੂ ਦੀ ਕਹਿੰਦੀ ਹੈ ਵੀ ਸਿਰ ਤਰ ਤਲੀ ਗਲੀ ਮੇਰੀ ਆਓ, ਵੀ ਸਿਰ ਤਲੀ ਤੇ ਰੱਖ ਕੇ ਮੇਰੀ ਗਲੀ ਵਿੱਚ ਆ ਸਕਦੇ ਹੋ, ਤੇ ਫਿਰ ਬਾਬਾ ਦੀਪ ਸਿੰਘ ਜੀ ਨੇ ਗੁਰਬਾਣੀ ਦਾ ਬਚਨ ਸਹੀ ਕੀਤਾ ਸੀ। ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਬਚਨਾ ਸੀ, ਸਵੱਡੇ ਘਰ ਬੈਸਣ ਦੀ ਜੈ। ਵਿਣਸਰ ਸੇਵਕ ਰੀਜੈ ਵੀ ਜੇ ਕੋਈ ਸਾਨੂੰ ਰੱਬ ਦੀ ਗੱਲ ਦੱਸੇ ਤੇ ਉਹਨੂੰ ਸਿਰ ਵੱਢ ਕੇ ਬੈਠਣ ਵਾਸਤੇ ਦੇ ਦੇਣਾ ਚਾਹੀਦਾ ਤੇ ਬਿਨਾਂ ਸਿਰ ਤੋਂ ਹੰਕਾਰ ਛੱਡ ਕੇ ਤੇ ਸੇਵਾ ਕਰਨੀ ਚਾਹੀਦੀ ਹੈ, ਜਿਵੇਂ ਬਾਬਾ ਦੀਪ ਸਿੰਘ ਜੀ ਨੇ ਕੀਤੀ। ਕਿਉਂ ਨਾ ਮਰੀਜੈ ਜੀਅੜਾ ਨਾ ਦੀਜੈ ਜਾਂ ਸੋ ਭਇਆ ਵਿਡਾਣਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਜਿਹੜੀ ਵਿਛੋੜੇ ਵਾਲੀ ਇਸਤਰੀ ਉਹ ਇਹ ਗੱਲ ਕਹਿੰਦੀ ਹੈ ਵੀ ਜਦੋਂ ਮੇਰਾ ਪਤੀ ਭਇਆ ਵਿਡਾਣਾ ਵੀ ਵਿਡਾਣਾ ਉਪਰਾ ਬਣਿਆ ਫਿਰਦਾ, ਹੋਰਾਂ ਦਾ ਬਣਿਆ ਫਿਰਦਾ ਹੈ, ਕਿਉਂ ਨਾ ਮਰੀਜੈ ਜੀਅੜਾ ਨਾ ਦੀਜੈ, ਫਿਰ ਕਿਉਂ ਨਾ ਮਰ ਜਾਈਏ ਇਹਦੇ ਨਾਲੋਂ, ਜੀਅੜਾ ਨਾ ਦੀਜੈ, ਕਿਉਂ ਨਾ ਮਰ ਜਾਈਏ, ਕਿਉਂ ਨਾ ਆਪਣਾ ਜੀਅੜਾ ਜਿਹੜਾ ਜਿੰਦ ਜਾਣਾ ਉਸ ਤੋਂ ਕੁਰਬਾਨ ਕਰ ਦਈਏ। ਜਿਸ ਦਾ ਪਰਮੇਸ਼ਰ ਦੇ ਨਾਲ ਗੁਰੂ ਦੇ ਨਾਲ ਪਿਆਰ ਹੁੰਦਾ ਹੈ ਨਾ, ਉਹ ਗੁਰੂ ਦੇ ਪਿਆਰ ਦੀ ਖਾਤਰ ਉਹ ਆਪਣਾ ਸਰੀਰ ਵੀ ਤੇ ਜਿੰਦ ਜਾਨ ਵੀ ਕੁਰਬਾਨ ਕਰ ਦਿੰਦਾ। ਪਰ ਜਿਹਦੇ ਅੰਦਰ ਸੱਚਾ ਪਿਆਰ ਹੋਵੇ ਉਹ ਕੁਰਬਾਨੀ ਕਰਦਾ, ਜਿਹੜਾ ਝੂਠੇ ਪਿਆਰ ਵਾਲੇ ਉਹ ਨਹੀਂ ਕਰ ਸਕਦੇ। ਔਰ ਇੱਥੇ ਇੱਕ ਪਿਛਲੇ ਇਤਿਹਾਸ ਦੀ ਵੀ ਇੱਕ ਗੱਲ ਸਾਹਮਣੇ ਆ ਗਈ ਹੈ। ਇੱਕ ਵਾਰ ਸ਼ਾਇਦ ਤੁਸੀਂ ਸੁਣਿਆ ਹੋਣਾ, ਸੰਨ 1984 ਤੋਂ ਪਹਿਲਾਂ ਇੱਕ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਇੱਕ ਇਕੱਠ ਹੋਇਆ ਸੀ। ਉਸ ਇਕੱਠ ਦੇ ਵਿੱਚ ਇੱਕ ਐਲਾਨ ਕੀਤਾ ਗਿਆ ਵੀ ਅਸੀਂ ਮਰਜੀਵੜਿਆਂ ਦੀ ਇੱਕ ਫੌਜ ਤਿਆਰ ਕਰਨੀ ਹੈ ਔਰ 1,00,000 ਮਰਜੀਵੜਿਆਂ ਦੀ ਭਰਤੀ ਸ਼ੁਰੂ ਹੋਈ। ਉਸ ਵੇਲੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਵੀ ਉੱਥੇ ਮੌਜੂਦ ਸਨ ਤੇ ਬਹੁਤ ਸਾਰੇ ਹੋਰ ਨੌਜਵਾਨਾਂ ਨੇ ਵੀ ਆਪਣੇ ਨਾਮ ਲਿਖਵਾਏ। ਮਰਜੀਵੜਿਆਂ ਦੀ ਭਰਤੀ ਸ਼ੁਰੂ ਹੋ ਗਈ ਪਰ ਉਹ ਇੱਕ ਸੋਚਿਆ ਜਾਵੇ ਇੱਕ ਸਿਆਸੀ ਡਰਾਮਾ ਹੀ ਸੀ ਤੇ ਜਿਹੜੇ ਮਰਜੀਵੜਿਆਂ ਨੇ ਆਪਣੇ ਨਾਮ ਲਿਖਵਾਏ ਸਨ ਉਹ ਸਾਰੇ ਜਾਂ ਤੇ ਚੌਧਰਾਂ ਦੇ ਭੁੱਖੇ ਸਨ, ਜਥੇਦਾਰੀਆਂ ਦੇ ਭੁੱਖੇ ਸਨ ਔਰ ਉਹਨਾਂ ਨੇ ਐਸਾ ਅਕਾਲ ਤਖ਼ਤ ਸਾਹਿਬ ਜੀ ਤੇ ਡਰਾਮਾ ਕੀਤਾ। ਪਰ ਜਦੋਂ ਆ ਮੂਹਰੇ ਜੂਨ ਦਾ ਮਹੀਨਾ ਆ ਰਿਹਾ ਹੈ ਵੀ ਜਦੋਂ 1 ਜੂਨ ਤੋਂ ਲੈ ਕੇ 3 ਜੂਨ ਨੂੰ ਭਾਰਤ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਜੀ ਦੇ ਉੱਤੇ ਹਮਲਾ ਕੀਤਾ ਅਤੇ ਆਰਮੀ ਨੇ ਅਟੈਕ ਕੀਤਾ ਤਾਂ ਉਸ ਵੇਲੇ ਕੇਵਲ ਜਿਹੜੇ ਸੱਚੇ ਮਰਜੀਵੜੇ ਸਿੱਖ ਸਨ, ਸੰਤ ਬਾਬਾ ਜਰਨੈਲ ਸਿੰਘ ਜੀ, ਭਾਈ ਸੁਬੇਕ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਵਰਗੇ ਕੁਝ ਹੋਰ ਸਿੰਘ ਅਖੰਡ ਕੀਰਤਨੀ ਜਥੇ ਦੇ ਔਰ ਉਹਨਾਂ ਨੇ ਉਸ ਵੇਲੇ ਸੀਸ ਵੱਢੇ ਕਰ ਬੈਸਣ ਦੀਜਾ ਵਿਣਸਰ ਸੇਵਕ ਰੀਜਾ ਵਾਲੀ ਇਸ ਪ੍ਰਥਾ ਨੂੰ ਦੁਹਰਾਇਆ ਤੇ ਜਿਹੜੇ ਨਕਲੀ ਮਰ ਜੀਵੜੇ ਸੀ ਉਹ ਸਾਰੇ ਉਥੋਂ ਖਿਸਕ ਗਏ, ਜਿਨ੍ਹਾਂ ਨੇ ਆਪਣੇ ਕੇਵਲ ਚੌਧਰਾਂ ਦੀ ਖਾਤਰ ਆਪਣੇ ਨਾਮ ਲਿਖਵਾਏ ਸਨ। ਹੈਰਾਨੀ ਦੀ ਗੱਲ ਇਹ ਜਿਹੜਾ ਉਹਨਾਂ ਦਾ ਵੱਡਾ ਲੀਡਰ ਸੀ ਜਿਸ ਦੀ ਵਫਾਦਾਰੀ ਦੇ ਵਿੱਚ ਉਹਨਾਂ ਨੇ ਇਹ ਡਰਾਮਾ ਕੀਤਾ ਸੀ ਉਹ ਵੀ ਹੱਥ ਖੜੇ ਕਰਕੇ ਬਾਹਰ ਨਿਕਲ ਗਏ। ਇਸ ਲਈ ਇਹ ਜਿਹੜੇ ਨਕਲੀ ਚੀਜ਼ਾਂ ਨੇ ਨਾ ਵੀ ਇਸ ਲਈ ਉਹ ਨਹੀਂ ਕੁਰਬਾਨੀ ਕਰ ਸਕਦੇ। ਜਿਵੇਂ ਇੱਕ ਮਹਾਂਪੁਰਖ ਉਦਾਹਰਣ ਦਿੰਦੇ ਸਨ ਵੀ ਇੱਕ ਵਾਰੀ ਜਿਹੜੇ ਆ ਪਤੰਗੇ ਨੇ ਨਾ ਪਰਵਾਨੇ ਉਹਨਾਂ ਦੀ ਸਭਾ ਲੱਗੀ, ਮੀਟਿੰਗ ਚੱਲ ਰਹੀ ਸੀ ਤੇ ਉਹਨਾਂ ਦੇ ਵਿੱਚੋਂ ਇੱਕ ਬੋਲਿਆ ਵੀ ਉਹ ਸਾਹਮਣੇ ਕੋਈ ਚੀਜ਼ ਚਮਕ ਰਹੀ ਹੈ, ਉਹ ਕੀ ਹੋ ਸਕਦਾ, ਉਹਦੇ ਬਾਰੇ ਪਤਾ ਕਰਨਾ ਚਾਹੀਦਾ। ਜਦੋਂ ਇਹ ਗੱਲ ਆਖੀ ਤੇ ਉਹਨਾਂ ਦਾ ਜਿਹੜਾ ਜਥੇਦਾਰ ਸੀ ਉਹ ਕਹਿਣ ਲੱਗਾ ਚੰਗਾ ਇਉਂ ਕਰੋ ਬਈ ਇੱਕ ਪਤੰਗਾ ਜਾਵੇ ਤੇ ਉੱਥੇ ਜਾ ਕੇ ਵੇਖ ਕੇ ਆਵੇ ਉਹ ਹੈ ਕੀ ਤੇ ਜਿਹੜਾ ਉਹਨਾਂ ਵਿੱਚੋਂ ਇੱਕ ਜਿਹੜਾ ਨਕਲੀ ਸੀ ਪਤੰਗਾ ਉਹ ਉੱਡ ਕੇ ਗਿਆ ਤੇ ਉਹਨੇ ਜਾ ਕੇ ਦੇਖਿਆ ਉੱਥੇ ਦੀਵਾ ਜਗ ਰਿਹਾ ਸੀ, ਦੀਵੇ ਦੀ ਲਾਟ ਦੂਰੋਂ ਚਮਕ ਰਹੀ ਸੀ, ਉਹ ਉਸ ਨੂੰ ਵੇਖ ਕੇ ਵਾਪਸ ਮੁੜ ਆਇਆ। ਜਦੋਂ ਵਾਪਸ ਮੁੜ ਕੇ ਆਇਆ ਜਥੇਦਾਰ ਨੇ ਪੁੱਛਿਆ ਦੱਸ ਵੀ ਉਹ ਕੀ ਚੀਜ਼ ਸੀ ਜਿਹੜੀ ਚਮਕ ਰਹੀ ਸੀ, ਉਹ ਕਹਿੰਦਾ ਮਹਾਰਾਜ ਉਹ ਦੀਵੇ ਦੀ ਲਾਟ ਸੀ। ਜਥੇਦਾਰ ਨੇ ਉਸ ਨੂੰ ਲਾਹਨਤ ਪਾਈ, ਕਹਿੰਦਾ ਜੇ ਦੀਵੇ ਦੀ ਲਾਟ ਸੀ ਤੂੰ ਉੱਥੇ ਮਰ ਕਿਉਂ ਨਹੀਂ ਗਿਆ, ਤੂੰ ਵਾਪਸ ਮੁੜ ਕੇ ਕਿਉਂ ਆ ਗਿਆ, ਤੈਨੂੰ ਵਾਪਸ ਨਹੀਂ ਸੀ ਮੁੜ ਕੇ ਆਉਣਾ ਚਾਹੀਦਾ, ਜੇ ਤੂੰ ਸੱਚਾ ਪਰਵਾਨਾ ਸੀ ਤੈਨੂੰ ਉਸ ਦੀਵੇ ਦੀ ਲਾਟ ਤੋਂ ਕੁਰਬਾਨ ਹੋਣਾ ਚਾਹੀਦਾ ਸੀ। ਅਕਾਲ ਤਖ਼ਤ ਸਾਹਿਬ ਜੀ ਤੇ ਸ੍ਰੀ ਦਰਬਾਰ ਸਾਹਿਬ ਜੀ ਤੇ ਹਮਲਾ ਹੋਇਆ। ਉਸ ਵੇਲੇ ਹਰ ਸਿੱਖ ਦਾ ਫਰਜ਼ ਬਣਦਾ ਸੀ ਜਿਹੜਾ ਆਪਣੇ ਆਪ ਨੂੰ ਮਰਜੀਵੜਿਆਂ ਦੇ ਵਿੱਚ ਸ਼ਾਮਲ ਸਮਝਦਾ ਸੀ ਉਹ ਉੱਥੇ ਕੁਰਬਾਨੀ ਕਰਦਾ। ਪਰ ਹੈਰਾਨੀ ਦੀ ਗੱਲ ਏ, ਉਹ ਨਕਲੀ ਸਾਰੇ ਪਤੰਗੇ, ਨਕਲੀ ਪਰਵਾਨੇ, ਉਹ ਸਾਰੇ ਉਥੋਂ ਹੱਥ ਖੜੇ ਕਰਕੇ ਦੌੜ ਗਏ। ਜਿਹੜੇ ਅਸਲੀ ਮਰ ਜੀਵੜੇ ਸੀ ਸਿੰਘ, ਉਹਨਾਂ ਨੇ ਉਸ ਵੇਲੇ ਕੁਰਬਾਨੀਆਂ ਕੀਤੀਆਂ। ਕਿਉਂ ਨਾ ਮਰੀਜਾ ਜੀਅੜਾ ਨਾ ਦੀਜਾ, ਜਾਂ ਸੋ ਪਿਆ ਵਿਡਾਣਾ। ਜਦੋਂ ਪਤੀ ਪਰਮੇਸ਼ਰ ਬਗਾਨਾ ਹੋ ਗਿਆ ਤੇ ਜਦੋਂ ਬਗਾਨਿਆਂ ਦਾ ਉਹਦੇ ਉੱਤੇ ਕਬਜ਼ਾ ਹੋ ਗਿਆ ਤੇ ਫਿਰ ਕਿਉਂ ਨਾ ਉਹਦੇ ਲਈ ਮਰ ਜਾਈਏ, ਆਪਣੀ ਜਿੰਦ ਜਾਨ ਵੀ ਕਿਉਂ ਨਾ ਉਹਦੇ ਲਿਖੇ ਲਾ ਦੇਈਏ। ਭਾਵ ਪ੍ਰੇਮ ਦੇ ਵਿੱਚੋਂ ਕੁਰਬਾਨੀ ਪੈਦਾ ਹੁੰਦੀ ਹੈ ਤੇ ਪ੍ਰੇਮੀ ਬੰਦਾ ਕੁਰਬਾਨੀ ਕਰਨ ਲਈ ਹਰ ਵੇਲੇ ਤਿਆਰ ਬਰਤਿਆਰ ਰਹਿੰਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਤਿੰਨ ਸ਼ਬਦਾਂ ਦੁਆਰਾ ਪਾਵਨ ਪਵਿੱਤਰ ਉਪਦੇਸ਼ ਬਖਸ਼ੇ, ਆਪਾਂ ਸੁਣਿਆ। ਇਹਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸੀਸ ਵੱਡੇ ਕਰ ਬੈਸਨ ਦੀਜੈ, ਵੈਣ ਸਿਰ ਸੇਵ ਕਰੀਜੈ, ਕਿਉਂ ਨਾ ਮਰੀਜੈ ਜੀਅੜਾ ਨਾ ਦੀਜੈ, ਜਾ ਸਹੋ ਭਇਆ ਵਿਡਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।